ओंकार सतनाम करता पुरख निर्भउ निर्वैर अकाल मूरत अजूनी सैभं गुरुप्रसाद जप आदि सच जोगादि सच है पी सच नानक खुशी पी सच मैं तान दीवान तू है मेरे स्वामी मैं तुदे आ गया अरदास मैं खोर था ओ नाही जिस पह करूं बेनंती मेरा दुख सुख तुझ ही पास किसी कोई कोए मंज निमानी एक तू क्यों ना मरी जरो जा लग चित ना आवई तर जियड़े एक टेक तू लाहे बेदानी आस नानक नाम त्याई है कार जे आवैरास नानक नाम त्याई है कार जे आवैरास परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरु सवारे सत संगी जनो सतगुरु जी दे अमृत बचना दा आप जी ने कीर्तन सरवण कीता है कल जो शहीदां दा ध्यान असी अरदास विच जो रोज धरने आ उन्हां विचों आरंभता कीती सी जिन्हां सिंघां सिंघणियां धर्म खेत शीश दिते आओ उस तो अगले शब्द दी विचार गुरु कृपा दे नाल आपां ने करनी है क्योंकि अरदास दे इस बंद दे विच सिर्फ इतिहास वाला ही पक्ष पारू रहेगा ते जिन्ना जिन्ना दे नावां दा आपां जिक्र करांगे पढ़ांगे अरदास विचों जिवें कल सिंघणियां दे जिक्र विच केवल मीर मनु नाल संबंधित वेले दियां सिंघणियां दे वीरता दा जिक्र कीता शीश भेट करन वालियां विच सत्कारयोग बाबा दीप सिंह जी खोरां दा आपां जीवन संखेप विच वाचिया दरअसल एक गल अरदास करदियां ध्यान विच रखिए कि इहदा मतलब यह नहीं कि सिर्फ एक एक दा नाम आया ते सिर्फ यही ने जदो असी अरदास आरंभ कीतीए उदो ही आरंभ ते इहदे धुंदीए जिन्ना जिन्ना दा अर्थ बहुत सारे ने एक नहीं ते फिर देखिया भी आपां एक एक दा जे नाम लईए ते किन्ने कु नावां दी गिनती करांगे अरदास भी जदो उहना जिन्ना शब्द कह दिता एदे विच सारे दे सारे ओ गुरमुख आ गए जिन्हां ने अपने शीश भेट कीते ने इन्हां विच ओ भी आ गए जिन्हां ने अपना बंद बंद कटाया इस विच ओ भी आउणगे जिन्हां अपनियां खोपरियां लुहाईयां ने जेड़े आर्यां नाल चीरे गए ने जिन्हां ने गुरुद्वारियां दी सेवा लई कुर्बानियां कीतियां चरखड़ियां ते चढ़े पर इन्हां सारियां विचों आपां एक एक प्रतिनिध लांगे ओदे जीवन दी विचार करांगे वैसे ए बेअंत ने जिन्हां दे बंद बंद कटन दा जिक्र भी मिलदा है जिन्हां नूं चरखड़ियां ते चारन दा जिक्र भी मिलदा है जिन्हां दे सिर उतारे जाण दा भी इतिहास विचों सानूं जानकारी प्राप्त हुंदी है आओ करो कृपालता अज दा शब्द है कि जिन्हां गुरमुखां ने बंद बंद कटाए ते जदों असीं बंद बंद कटाण वाली गल वल जाने हां ते उस वेस इस बंद बंद कटाउण वालियां विच सानू सब तो मोहरी जां इन्हां दे प्रतिनिध सत्कारयोग भाई साहिब भाई मनी सिंह जी दिसदे आओ भाई साहिब दा जीवन ਕੇਵਲ ਬੰਦ ਬੰਦ ਕਟਾਣ ਤੱਕ ਹੀ ਨਹੀਂ, ਉਹਨਾਂ ਦੇ ਆਪਣੇ ਜੀਵਨ ਵਿੱਚ ਘਾਲਣਾ ਵੀ ਇਤਨੀ ਹੈ। ਪੰਥਕ ਸੇਵਾ ਵੀ ਕੀਤੀ ਨੇ। ਕੇਵਲ ਇੱਕ ਭਾਈ ਮਨੀ ਸਿੰਘ ਨੇ, ਜਿਹੜੇ ਗੁਰੂ ਕੇ ਗ੍ਰੰਥੀ ਵੀ ਨੇ, ਗੁਰੂ ਕੀ ਬਾਣੀ ਦੀ ਕਥਾ ਕਰਨ ਵਾਲੇ ਵਿਆਖਿਆਕਾਰ ਵੀ ਨੇ, ਜਿਹੜੇ ਸੁਚੱਜੇ ਪ੍ਰਬੰਧਕ ਵੀ ਨੇ, ਤੇ ਸਮਾਂ ਆਉਣ ਤੇ ਭੀੜ ਪੈਣ ਤੇ ਕੌਮ ਦੀ ਅਗਵਾਈ ਵੀ ਕਰਦੇ ਨੇ, ਤੇ ਗੁਰੂ ਕੀ ਸੇਵਾ ਵਿੱਚ ਭਿੱਜੇ ਹੋਏ ਨੇ। ਕਰੋ ਕਿਰਪਾਲਤਾ ਸਾਧ ਸੰਗਤ, ਉਸ ਗੁਰਮੁਖ ਦੇ ਜੀਵਨ ਨੂੰ ਵਿਚਾਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਇਕਾਗਰਤਾ ਦੀ ਦਾਤ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਮੇਹਰ ਕਰਕੇ ਵਿੱਚ ਵਰਤੋ ਆਪਣੇ ਇਸ ਪਵਿੱਤਰ ਗੁਰਮੁਖਾਂ ਦੇ ਜੀਵਨ ਦੀ ਵਿਚਾਰ ਗੁਰਬਾਣੀ ਦੀ ਰੋਸ਼ਨੀ ਵਿੱਚ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਾਤਾਰ ਜੀ ਨੇ ਜਦੋਂ ਸੇਵਕ ਦੀ ਪਰਿਭਾਸ਼ਾ ਦਿੱਤੀ ਕਿ ਅਸਲ ਵਿੱਚ ਗੁਰੂ ਕਾ ਸਹੀ ਅਰਥਾਂ ਵਿੱਚ ਸੇਵਕ ਕੌਣ ਹੈ, ਤੇ ਸਤਿਗੁਰੂ ਨੇ ਕੇਵਲ ਇੱਕ ਸ਼ਲੋਕ ਵਿੱਚ ਉਹਦੀ ਵਿਆਖਿਆ ਕਰ ਦਿੱਤੀ। ਸਹਿ ਫਰਮਾਉਣ ਲੱਗੇ, ਨਾਨਕ ਸੇਵਕ ਸੋਈ ਆਖੀਐ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ। ਕਹਿਣ ਲੱਗੇ, ਕਹਿਣ ਨੂੰ ਭਾਵੇਂ ਜਿਤਨੇ ਮਰਜ਼ੀ ਇਨਸਾਨ ਸ਼ਬਦ ਵਰਤੀ ਜਾਣ ਆਪਣੇ ਲਈ, ਸੇਵਕ ਦਾ, ਦਾਸ ਦਾ, ਜਨ ਦਾ, ਪਰ ਗੁਰਮਤ ਨੇ ਸੇਵਕ ਕਿਨੂੰ ਮੰਨੇ? ਸਾਹਿਬ ਨੇ ਸ਼ਬਦ ਚੁਣੇ ਨਾਨਕ, ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਜਿਹੜਾ ਆਪਣੇ ਸਿਰ ਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰਦਾ ਤੇ ਨਾਲ ਬਚਨ ਕੀਤਾ ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੇ ਉਰਤਾਰ, ਗੁਰੂ ਕੇ ਭਾਣੇ ਨੂੰ ਸਤ ਕਰਕੇ ਮੰਨੇ ਤੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਕੇ ਰੱਖੇ। ਜਦੋਂ ਸਾਹਿਬ ਨੂੰ ਪੁੱਛਿਆ ਮਹਾਰਾਜ ਕਿ ਗੁਰੂ ਕੇ ਸੇਵਕ ਦੌਲਤ ਨਾਲ ਜਾਂ ਗੁਰੂ ਕੇ ਸੇਵਕ ਬਾਜਮੁਖੀ ਪਦਾਰਥਾਂ ਨਾਲ ਬਣਿਆ ਜਾਂਦਾ, ਮੇਰੇ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ। ਕਹਿਣ ਲੱਗੇ, ਦੇਖ ਇਹ ਤਾਂ ਸਮਰੱਥ ਸਤਿਗੁਰੂ ਏ, ਜਿਨ੍ਹਾਂ ਦੇ ਚਰਨਾਂ ਵਿੱਚ ਤੂੰ ਸੇਵਕ ਬਣ ਆਉਂਦਾ, ਤੇ ਗੁਰੂ ਅਰਜੁਨ ਦੇਵ ਜੀ ਦੇ ਜਦੋਂ ਆਪਾਂ ਬਚਨ ਪੜ੍ਹਨੇ ਆ ਤੇ ਸਾਹਿਬ ਨੇ ਫਰਮਾਇਆ ਹੈ। ਕਹਿਣ ਲੱਗੇ, ਸੰਮਨ ਜੋ ਉਸ ਪ੍ਰੇਮ ਕੇ, ਦਮ ਕਿਉ ਹੋਤੀ ਸਾਠ। ਕਹਿੰਦੇ ਨੇ, ਜੇਕਰ ਕੋਈ ਇਹ ਸੋਚ ਲਵੇ ਕਿ ਮੈਂ ਰੁਪਈਆਂ ਦੇ ਵੱਟੇ ਸੱਟੇ ਗੁਰੂ ਕਾ ਸੇਵਕ ਬਣ ਜਾਂਗਾ, ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਇਹ ਖਿਆਲ ਮਨ ਵਿੱਚੋਂ ਕੱਢ ਦੇਈ ਕਿ ਦੌਲਤ ਨਾਲ ਕਦੀ ਗੁਰੂ ਕਾ ਸੇਵਕ ਨਹੀਂ ਬਣਿਆ ਜਾਂਦਾ। ਇਹ ਗੱਲ ਵੱਖਰੀ ਕਿ ਸਾਡਾ ਸਮਾਜ ਜਾਂ ਅਸੀਂ ਲੋਕ ਕਿਸੇ ਪ੍ਰਭਾਵ ਥੱਲੇ ਆ ਕੇ ਇਹ ਜ਼ਰੂਰ ਕਹਿ ਦਿਆਂਗੇ ਕਿ ਇਹ ਬੜਾ ਪਰਮ ਸੇਵਕ ਕੇ ਬੜੀ ਮਾਇਆ ਨਾਲ ਸੇਵਾ ਕੀਤੀ, ਪਰ ਗੁਰਮੁਖੋ ਸੇਵਕ ਕੇਵਲ ਦਮੜਿਆਂ ਨਾਲ ਨਹੀਂ, ਸੇਵਕ ਤਾਂ ਅੰਦਰ ਵਾਲਾ ਦਮ ਭੇਟ ਕਰਨ ਨਾਲ ਬਣੀਂਦਾ। ਸਾਹਿਬ ਨੇ ਸ਼ਬਦ ਵਰਤੇ ਕਿ ਸੰਮਨ ਜੋਸ਼ ਪ੍ਰੇਮ ਕੇ, ਦਮ ਕੋ ਹੋਤੀ ਸਾਠ, ਰਾਵਣ ਹੋਤੇ ਸੋ ਰੰਕ ਨੇ, ਕਿ ਰਾਵਣ ਕੋਈ ਘੱਟ ਗਰੀਬ ਸੀ? ਜਿਹਦੀ ਲੰਕਾ ਸੋਨੇ ਦੀ ਏ ਉਹਦੇ ਕੋਲ ਕੋਈ ਦੌਲਤ ਦੀ ਕਮੀ ਨਹੀਂ? ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ, ਕਿੰਨੇ ਆਪਣਾ ਸਿਰ ਸ਼ਿਵਾ ਨੂੰ ਭੇਟ ਕਰਕੇ ਰਾਵਣ ਨੇ ਆਪਣੇ ਇਸ਼ਟ ਨੂੰ ਖੁਸ਼ ਕੀਤਾ ਸੀ। ਆਉਣਾ ਮੈਂ ਇਸ ਵਿਸ਼ੇ ਤੇ ਵੇ ਕਿ ਜਿਨ੍ਹਾਂ ਨੇ ਬੰਦ ਬੰਦ ਕਟਾਏ ਨੇ, ਤੇ ਮੈਂ ਇੱਕ ਅਰਜ਼ ਕਰਾਂਗਾ, ਗੁਰਮੁਖੋ ਕਦੀ ਆਪਣੇ ਉਹਨਾਂ ਬਜ਼ੁਰਗਾਂ ਦੇ ਇਤਿਹਾਸ ਨੂੰ ਇਕਾਗਰਤਾ ਨਾਲ ਸੁਣਿਓ, ਤੇ ਸੁਣਦਿਆਂ ਇੱਕ ਭਾਵਨਾ ਬਣਾਇਆ ਜੇ ਕਿ ਜੇ ਸਿੱਖੀ ਖਲੋਤੀ ਤੇ ਉਹਨਾਂ ਮਹਾਂਪੁਰਸ਼ਾਂ ਦੇ ਸਿਰਾਂ ਦੇ ਉੱਤੇ। ਸਾਹਿਬ ਨੇ ਕਿਹਾ ਵੀ ਰੁਪਈਏ ਨਾਲ ਨਹੀਂ। ਜਦੋਂ ਧੰਨ ਗੁਰੂ ਅਰਜੁਨ ਦੇਵ ਜੀ ਦੇ ਸੁਖਮਨੀ ਦੇ ਬਚਨ ਪੜ੍ਹੇ ਤੇ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਹੋਰ ਵੀ ਕਰ ਦਿੱਤਾ ਕਿ ਜੇ ਕਿਸੇ ਨੇ ਸੇਵਕ ਬਣਨਾ ਹੋਵੇ, ਪਹਿਲੀ ਗੱਲ ਉਹਨੂੰ ਗੁਰੂ ਦੇ ਘਰ ਵਿੱਚ ਰਹਿਣਾ ਚਾਹੀਦਾ। ਹੁਣ ਇੱਥੇ ਇੱਕ ਗੱਲ ਸਮਝੀਏ ਕਿ ਗੁਰੂ ਘਰ ਦਾ ਮਤਲਬ ਇਹ ਨਹੀਂ ਕਿ ਆਪਾਂ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਰਹਿਣਾ ਹੈ, ਇੱਥੇ ਘਰ ਬਣਾ ਕੇ ਰਹਿਣਾ ਹੈ। ਗੁਰੂ ਦੇ ਘਰ ਦਾ ਮਤਲਬ ਹੈ ਗੁਰੂ ਦੀ ਮਤ ਦੇ ਦਾਇਰੇ ਵਿੱਚ ਰਹੀਂ, ਗੁਰੂ ਦੀ ਮਤ ਤੋਂ ਬਾਹਰ ਨਾ ਨਿਕਲੀ। ਇਸੇ ਨੂੰ ਦਾਤਾ ਨੇ ਗੁਰੂ ਘਰ ਨੂੰ ਰਾਮ ਘਰ ਵੀ ਰਾਮਕਾਰ ਵੀ ਕਿਹਾ। ਬਾਣੀ ਵਿੱਚ ਗੁਰੂ ਘਰ ਨੂੰ ਥਿਰ ਘਰ ਵੀ ਕਿਹਾ ਤੇ ਆਪਾਂ ਪੜ੍ਹਨੇ ਆ, ਥਿਰ ਘਰ ਬਹਿਸੋ ਹਰਜਨ ਪਿਆਰੇ, ਤੇ ਜਦੋਂ ਬਹਿ ਜਾਏਗਾ ਸਤਿਗੁਰ ਤੁਮਰੇ ਕਾਂ ਸਵਾਰੇ, ਇਹ ਘਰ ਹੈ ਗੁਰੂ ਦਾ। ਫਿਰ ਸਾਹਿਬ ਨੇ ਇੱਕ ਸ਼ਬਦ ਵਰਤਿਆ ਅੰਮ੍ਰਿਤ ਬਾਣੀ ਵਿੱਚ, ਜਦੋਂ ਆਪਾਂ ਪੜ੍ਹਨੇ ਆ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌ ਗਿਰਦ ਹਮਾਰੇ ਰਾਮਕਾਰ। ਹੁਣ ਰਾਮਕਾਰ ਕੀ ਏ ਕਿ ਗੁਰੂ ਜੀ ਨੇ ਇੱਥੇ ਦੇਖੋ, ਚੌ ਗਿਰਦ ਹਮਾਰੇ ਰਾਮਕਾਰ ਏ, ਤੇ ਨਾਲ ਫਿਰ ਕਹਿੰਦੇ ਨੇ ਦੁੱਖ ਲੱਗਾ ਨਾ ਭਾਈ, ਤੇਰੇ ਅੰਦਰ ਨੂੰ ਕੋਈ ਦੁੱਖ ਨਹੀਂ ਪੋ ਸਕੇਗਾ। ਤੇ ਮਹਾਰਾਜ ਇਹ ਰਾਮ ਕਾਰ ਕਿੰਨੇ ਖਿੱਚੀ? ਕਹਿਣ ਲੱਗੇ ਜਿਹੜੇ ਗੁਰੂ ਘਰ ਰਹਿੰਦੇ ਨੇ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਪੂਰਾ ਗੁਰੂ ਮਿਲਿਆ, ਪੂਰੇ ਸਤਿਗੁਰੂ ਨੇ ਸਿੱਖ ਦੇ ਚਾਰ ਚੁਫੇਰੇ ਰਾਮ ਕਾਰ ਕੱਢ ਦਿੱਤੇ। ਤਵੱਜੋ ਦਿਓ, ਖਸੂਰ ਕਹਿੰਦੇ ਨੇ ਕਿ ਸੇਵਕ ਹੋਵੇ ਪਹਿਲੀ ਗੱਲ ਜਿਹੜਾ ਗੁਰੂ ਦੇ ਘਰ ਵਿੱਚ ਰਹਿੰਦਾ, ਤੇ ਜਿਹੜਾ ਗੁਰੂ ਦੇ ਘਰ ਵਿੱਚ ਰਹਿੰਦਾ ਇੱਕ ਗੱਲ ਧਿਆਨ ਵਿੱਚ ਰੱਖੇ, ਮੈਂ ਗੁਰੂ ਦੇ ਹਰ ਹੁਕਮ ਨੂੰ ਸਤ ਬਚਨ ਕਰਕੇ ਮੰਨਣਾ, ਉਹਦੇ ਅੱਗੇ ਕੋਈ ਸ਼ੱਕ, ਕੋਈ ਤਰਕ, ਕੋਈ ਦਲੀਲ ਨਹੀਂ। ਜਦੋਂ ਘਰ ਹੀ ਇਹਦੇ ਰਹਿਣ ਲੱਗ ਪਏ ਆ, ਤੇ ਸਾਹਿਬ ਨੇ ਉੱਤੇ ਸ਼ਬਦ ਵਰਤੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਜਿਹੜਾ ਗੁਰੂ ਦੇ ਘਰ ਵਿੱਚ ਸੇਵਕ ਰਹਿੰਦਾ ਤੇ ਕਿਵੇਂ ਰਹਿੰਦਾ ਜੀ? ਕਹਿਣ ਲੱਗੇ ਗੁਰ ਕੀ ਆਗਿਆ ਮਨ ਮੈਂ ਸਹਿ। ਦੇਖੋ ਰਹਿ ਗੁਰੂ ਘਰ ਵਿੱਚ, ਕਈ ਵਾਰੀ ਅਸੀਂ ਦੇਖਦੇ ਹਾਂ ਰਹਿੰਦੇ ਗੁਰੂ ਘਰ ਵਿੱਚ ਆ, ਪਰ ਮਨ ਗੁਰੂ ਦੀ ਆਗਿਆ ਨੂੰ ਮੰਨਦਾ ਨਹੀਂ। ਅਸਲੀ ਸੇਵਕ ਹੋਵੇ ਜਿਹੜਾ ਮਨ ਵਿੱਚ ਗੁਰੂ ਦੀ ਆਗਿਆ ਨੂੰ ਸਹਿ ਲਏ, ਮੰਨ ਜਾਏ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਤੇ ਸੱਚ ਜਾਣੋ, ਜਿਹੜੀ ਇਹ ਪੰਕਤੀਆਂ ਅਸੀਂ ਬਚਨ ਪੜ੍ਹ ਰਹੇ ਹਾਂ ਅਸ਼ਟਪਦੀ ਦੇ ਪਦੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜੀਵਨ ਇਨ ਬਿਨ ਇਹਨਾਂ ਪਵਿੱਤਰ ਪੰਕਤੀਆਂ ਤੇ ਧੁਕਦਾ ਪਿਆ ਸੀ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਕਹਿਣ ਲੱਗੇ ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਤੇ ਜੇ ਸੇਵਕ ਬਣੇ ਹੀ ਨਾ, ਫਿਰ ਗੁਰਮੁਖਾਂ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਆਪਣਾ ਮਨ ਹੀ ਗੁਰੂ ਨੂੰ ਦੇ ਦੇ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੇ ਜਦੋਂ ਫਿਰ ਇਹੋ ਜਿਹਾ ਸੇਵਕ ਸੇਵਾ ਕਰਦਾ, ਤੇ ਸ਼ਰਤ ਲਾ ਕੇ ਸੇਵਾ ਨਹੀਂ ਜੇ ਕਰਦਾ ਕਿ ਮੈਂ ਆਹ ਸੇਵਾ ਕਰਾਂ ਤੇ ਗੁਰੂ ਜੀ ਤੁਸੀਂ ਇਹ ਦਿਓ, ਉਹਦੀ ਬਿਰਤੀ ਹੁੰਦੀ ਹੈ ਕਿ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਗੁਰਮੁਖੋ, ਜਿਸ ਗੁਰਮੁਖ ਨੇ ਬੰਦ ਬੰਦ ਕਟਾਏ, ਸਤਿਕਾਰ ਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਹੜੇ 90 ਸਾਲ ਇਸ ਫਾਨੀ ਸੰਸਾਰ ਤੇ ਜੀ ਕੇ ਗਏ ਨੇ, 77 ਸਾਲ ਉਹਨਾਂ ਕੇਵਲ ਗੁਰੂ ਘਰ ਦੀ ਸੇਵਾ ਕੀਤੀ, 13 ਸਾਲ ਦੀ ਉਮਰ ਵਿੱਚ ਖਜ਼ੂਰ ਦੇ ਦਰ ਤੇ ਆਏ ਨੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜਦੋਂ ਜੀਵਨ ਪੜ੍ਹਨੇ ਹਾਂ, ਦੇਖੋ ਅੱਜ ਸਾਰਾ ਉਹਨਾਂ ਦਾ ਜੀਵਨ ਮੈਂ ਯਤਨ ਕਰਨਾ ਕਿ ਆਪ ਨਾਲ ਸਾਂਝਾ ਕਰ ਸਕਾਂ, ਕੇਵਲ ਸ਼ਹਾਦਤ ਵਾਲਾ ਪੱਖ ਨਹੀਂ। ਪਹਿਲੀ ਗੱਲ ਇਹ ਕਿ ਆਮ ਵਿਦਵਾਨਾਂ ਦਾ ਇੱਥੇ ਆਪਸ ਵਿੱਚ ਦੁਬਦਾ ਹੈ ਕਿ ਭਾਈ ਮਨੀ ਸਿੰਘ ਦਾ ਜਨਮ ਕਿੱਥੇ ਹੋਇਆ। ਅਖੀਰ ਤੇ ਸੇਵਾ ਸ਼ਹੀਦੀ ਬਿਲਾਸ ਗਿਆਨੀ ਸੇਵਾ ਸਿੰਘ ਹੋਰਾਂ ਨੇ ਭਾਈ ਮਨੀ ਸਿੰਘ ਦਾ ਜੀਵਨ ਕਾਵਿ ਰੂਪ ਵਿੱਚ ਬੜੇ ਵਿਸਤਾਰ ਨਾਲ ਲਿਖੇ। ਉਹ ਕਹਿੰਦੇ ਨੇ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ ਜੋ ਹੁਣ ਪਾਕਿਸਤਾਨ ਵਿੱਚ ਰਹਿ ਗਿਆ, ਇੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ। ਇਹਨਾਂ ਦਾ ਬਚਪਨ ਦਾ ਨਾਮ ਸੀ ਮਨੀ ਰਾਮ, ਤੇ ਪਿਆਰ ਨਾਲ ਸਾਰੇ ਘਰ ਦੇ ਜੀ ਇਸ ਬੱਚੇ ਨੂੰ ਮਣੀਆਂ ਕਹਿ ਕੇ ਬੁਲਾਉਂਦੇ ਹੁੰਦੇ ਸਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਮਾਈ ਦਾਸ, ਇਹਨਾਂ ਦੀ ਮਾਤਾ ਦਾ ਨਾਮ ਸੀ ਬੀਬੀ ਮਤਰਾ ਬਾਈ। ਉਹਦੇ ਵਿੱਚ ਉਹ ਬਚਨ ਕਰਦੇ ਨੇ ਕਿ ਭਾਈ ਸਾਹਿਬ ਭਾਈ ਮਨੀ ਸਿੰਘ, ਇਹਨਾਂ ਦਾ ਪਰਿਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਗੁਰੂ ਨਾਨਕ ਦੇ ਘਰ ਦਾ ਸ਼ਰਧਾਲੂ ਬਣਿਆ ਸੀ। ਤੇ ਗੁਰਮੁਖੋ, ਇਸ ਭਾਈ ਮਨੀ ਸਿੰਘ ਹੋਰਾਂ ਦੇ ਸਤਿਕਾਰ ਯੋਗ ਦਾਦਾ ਭਾਈ ਬੱਲੂ ਜੀ, ਜਿਨ੍ਹਾਂ ਨੂੰ ਇਤਿਹਾਸ ਵਿੱਚ ਭਾਈ ਬੱਲੂ ਰਾਓ ਵੀ ਕਹਿ ਕੇ ਬੁਲਾਇਆ ਜਾਂਦਾ, ਕਈ ਵਾਰੀ ਜਦੋਂ ਅਸੀਂ ਇਤਿਹਾਸਿਕ ਗੁਰਸਿੱਖਾਂ ਦੇ ਨਾਵਾਂ ਨੂੰ ਪੜ੍ਹਨੇ ਹਾਂ ਭੁਲੇਖਾ ਵੀ ਪੈਂਦਾ। ਚੇਤੇ ਰੱਖੋ, ਇੱਕ ਭਾਈ ਬੱਲੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਹਜ਼ੂਰੀ ਸੇਵਕ ਵੀ ਹੋਇਆ। ਇਹ ਉਹ ਭਾਈ ਬੱਲੂ ਨਹੀਂ, ਇਹ ਭਾਈ ਬੱਲੂ ਭਾਈ ਮਨੀ ਸਿੰਘ ਜੀ ਦੇ ਦਾਦਾ ਨੇ ਤੇ ਭਾਈ ਮਾਈ ਦਾਸ ਦੇ ਪਿਤਾ ਨੇ। ਭਾਈ ਬੱਲੂ ਰਾਓ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਸਿੱਖ ਹੋਇਆ। ਤੇ ਗੁਰਮੁਖੋ, ਇਸ ਸ਼ਹੀਦ ਪਰਿਵਾਰ ਵਿੱਚੋਂ ਸਭ ਤੋਂ ਪਹਿਲੇ ਸ਼ਹੀਦ ਨੇ ਭਾਈ ਮਨੀ ਸਿੰਘ ਦੇ ਦਾਦਾ ਜੀ। ਅੰਮ੍ਰਿਤਸਰ ਦੀ ਜੰਗ ਹੋਈ ਏ, ਤੇ ਮੈਂ ਹੈਰਾਨ ਹੋਇਆ ਪੜ੍ਹ ਕੇ ਕਿ 12 ਸੇਰ ਦੀ ਬਰਸ਼ੀ ਭਾਈ ਬੱਲੂ ਜੀ ਆਪਣੇ ਹੱਥ ਵਿੱਚ ਰੱਖਦੇ ਹੁੰਦੇ ਸਨ। ਅੰਮ੍ਰਿਤਸਰ ਦਾ ਯੁੱਧ ਹੋਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬੜਾ ਪਿਆਰ ਕੀਤਾ ਭਾਈ ਬੱਲੂ ਰਾਓ। ਅੰਮ੍ਰਿਤਸਰ ਦੀ ਜੰਗ ਹੋਈ ਏ, ਤੇ ਭਾਈ ਬੱਲੂ ਰਾਓ ਅੰਮ੍ਰਿਤਸਰ ਦੀ ਜੰਗ ਵੀ ਸ਼ਹਾਦਤ ਦਾ ਜਾਮ ਪੀਤਾ। ਮੁਰਤਜਾ ਖਾਨ ਨੂੰ ਮਾਰ ਕੇ, ਪੱਟ ਵਈਆਂ ਵਿੱਚ ਇਹ ਲਿਖਿਆ ਵੀ ਮੁਰਤਜਾ ਖਾਨ ਨੂੰ ਮਾਰ ਕੇ, ਤੇ ਕਈ ਵਾਰੀ ਆਉਂਦਾ ਮੁਰਤਜਾ ਖਾਨ ਉਹ ਹੀ ਹੋਣਾ ਕਿ ਜਿਸ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ
ਤੱਤੀ ਤਵੀ ਤੇ ਬਿਠਾਇਆ ਤੇ ਤਸੀਹੇ ਦਿੱਤੇ। ਭਾਈ ਬੱਲੂ ਰਾਓ ਆਪਣੇ ਜੰਗ ਦੇ ਕਰਤਬ ਦਿਖਾਉਂਦਿਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਤਾ। ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਗੁਰੂ ਹਰ ਰਾਇ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਹਰ ਰਾਇ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰਮਖੋ ਭਾਈ ਮਾਈ ਦਾਸ ਭਾਈ ਮਨੀ ਸਿੰਘ ਦੇ ਪਿਤਾ ਜੀ ਨਾਮ ਮੈਂ ਅਰਜ ਕੀਤੀ ਅਜੇ ਮਣੀਆਂ ਸੀ, ਸਾਰੇ ਮਣੀਆਂ ਕਹਿੰਦੇ ਸਨ। 13 ਸਾਲ ਦੀ ਉਮਰ ਸੀ ਭਾਈ ਮਣੀਏ ਦੀ ਤੇ ਪਿਤਾ ਭਾਈ ਮਾਈ ਦਾਸ ਭਾਈ ਮਣੀਏ ਨੂੰ ਆਪਣੇ ਹੋਰ ਪੁੱਤਰਾਂ ਨੂੰ ਲੈ ਕੇ ਤੇ ਇੱਕ ਜ਼ਰੂਰ ਚੇਤੇ ਨਾਲ ਨਾਲ ਰੱਖੀ ਜਾਇਓ ਕਿ ਭਾਈ ਮਨੀ ਸਿੰਘ ਉਹਰੀ 12 ਭਰਾ ਨੇ, ਧਿਆਨ ਦਿਆ ਜੇ 11 ਸ਼ਹੀਦ ਹੁੰਦੇ ਨੇ ਉਹਦਾ ਜ਼ਿਕਰ ਅੱਗੇ ਕਰਾਂਗਾ। ਪਹਿਲੀ ਗੱਲ, ਦਾਦਾ ਅੰਮ੍ਰਿਤਸਰ ਸ਼ਹੀਦ ਹੋਇਆ ਹੈ, ਭਾਈ ਮਣੀਆਂ ਕੀਰਤਪੁਰ ਸਾਹਿਬ ਦੀ ਧਰਤੀ ਤੇ 13 ਸਾਲ ਦੀ ਉਮਰ ਵਿੱਚ ਆਇਆ ਤੇ ਧੰਨ ਗੁਰੂ ਖਾਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਸਿੱਖ ਵਿਦਵਾਨ ਕਹਿੰਦੇ ਨੇ ਜਦੋਂ ਭਾਈ ਮਣੀਏ ਨੇ ਭਾਈ ਮਨੀ ਰਾਮ ਨੇ ਮੈਂ ਅਰਜ਼ ਅੱਗੇ ਉਦੋਂ ਕਰਨੀ ਸਿੰਘ ਜਦੋਂ ਗੁਰੂ ਦੀ ਕਿਰਪਾ ਪਾਤਰ ਬਣੇ ਤੇ ਅੰਮ੍ਰਿਤ ਦੀਆਂ ਦਾਤਾਂ ਲਈਆਂ। ਭਾਈ ਮਣੀਏ ਨੇ ਮੱਥਾ ਟੇਕਿਆ 13 ਸਾਲ ਦੀ ਉਮਰ ਤੇ ਧੰਨ ਗੁਰੂ ਖਾਰਾ ਸਾਹਿਬ ਨੇ ਪੁੱਛ ਲਿਆ ਕਿ ਮਾਈ ਦਾਸ ਇਸ ਪੁੱਤਰ ਦਾ ਨਾਮ ਕੀ ਹੈ ਤੇ ਚਿਹਰਾ ਬੜਾ ਖਿੜਿਆ ਤੇ ਅੱਗੋ ਪਿਤਾ ਨੇ ਉੱਤਰ ਦਿੱਤਾ ਸੀ ਭਾਈ ਮਨੀ ਰਾਮ ਜੀ ਦੇ ਨੇ, ਭਾਈ ਮਾਈ ਦਾਸ ਕਹਿੰਦੇ ਨੇ ਦਾਤਾ ਇਸ ਦਾ ਨਾਮ ਹੈ ਮਣੀਆਂ ਤੇ ਸਤਿਗੁਰੂ ਨੇ ਇੱਕ ਪੰਕਤੀ ਕਹੀ ਉਹਨੂੰ ਇਤਿਹਾਸ ਨੇ ਸਾਂਭ ਕੇ ਰੱਖਿਆ, ਕਹਿਣ ਲੱਗੇ ਮਣੀਆਂ ਗੁਨੀਆਂ ਬੀਚ ਹੋਵੋ ਜਗ ਮਾਹੀ, ਕਹਿਣ ਲੱਗੇ ਕੇਵਲ ਮਣੀਆਂ ਨਹੀਂ ਇਹ ਇੰਨਾ ਗੁਣਵਾਨ ਹੋਵੇਗਾ ਕਿ ਇੱਕ ਤਾਂ ਮਣੀ ਦੀ ਤਰ੍ਹਾਂ ਚਮਕੇਗਾ ਇਹਦਾ ਜੀਵਨ ਤੇ ਦੂਜਾ ਦੁਨੀਆਂ ਵਿੱਚ ਲੋਕ ਇਹਦੇ ਗੁਣਾਂ ਨੂੰ ਚੇਤੇ ਕਰ ਕਰਕੇ ਇਹਨੂੰ ਨਮਸਕਾਰ ਕਰਨਗੇ, ਇਹਦੀ ਕਮਾਈ ਨੂੰ ਲੋਕ ਜਾਣਨਗੇ, ਮਣੀਆਂ ਗੁਨੀਆਂ ਹੋਵੇਗਾ ਗੁਣਵਾਨ ਹੋਵੇਗਾ। ਧੰਨ ਗੁਰੂ ਹਰਿ ਸਾਹਿਬ ਦੇ ਚਰਨਾਂ ਵਿੱਚ ਭਾਈ ਮਣੀਏ ਨੇ 13 ਸਾਲ ਦੀ ਉਮਰ ਵਿੱਚ ਨਾ ਗੁਰਮੁਖੋ ਪਹਿਲੀ ਸੇਵਾ ਤਾਂ ਬਾਣੀ ਪੜ੍ਹਨ ਦੀ ਸੀ ਕਿ ਰੱਜ ਕੇ ਬਾਣੀ ਪੜ੍ਹਨੀ ਤੇ ਦੂਜੀ ਇਹਨਾਂ ਨੇ ਸੇਵਾ ਸਾਂਭ ਲਈ ਸੀ ਗੁਰੂ ਹਰਿ ਸਾਹਿਬ ਦੇ ਵੇਲੇ ਲੰਗਰ ਦੇ ਭਾਂਡੇ ਮਾਂਜਣ ਦੇ। ਦੇਖੋ ਬੰਦ ਬੰਦ ਕਟਾਉਣ ਵਾਲੇ ਦੀ ਕਿੰਨੀ ਕੁ ਵੱਡੀ ਘਾਲਣਾ ਹੋਵੇਗੀ ਪਿੱਛੇ। ਪਹਿਲੀ ਗੱਲ, ਇਹਨਾਂ ਨੇ ਬਹਿੰਦਿਆਂ ਉੱਠਦਿਆਂ ਗੁਰੂ ਕੀ ਬਾਣੀ ਤੋਂ ਆਪਣੇ ਆਪ ਨੂੰ ਡੁਲਾਇਆ ਨਹੀਂ ਤੇ ਗੁਰਮੁਖੋ ਜਦੋਂ ਸਿੱਖ ਦੀ ਘਾੜਤ ਘੜੀ ਜਾਣੀ ਹੈ ਤੇ ਗੁਰੂ ਕੇ ਸ਼ਬਦ ਨੇ ਗੁਰੂ ਕੇ ਬਾਣੀ ਨੇ ਸਿੱਖ ਨੂੰ ਘੜਨਾ, ਜਿਤਨਾ ਕੋਈ ਆਪਣੇ ਅੰਤਰ ਆਤਮੇ ਗੁਰੂ ਕੀ ਬਾਣੀ ਨਾਲ ਜੁੜੇਗਾ ਉਹਨਾਂ ਬਾਣੀ ਉਹਦੇ ਚੰਗੇ ਜੀਵਨ ਨੂੰ ਜਨਮ ਦੇਵੇਗੀ ਤੇ ਅਰਜ਼ ਕੀਤੀ ਸੀ। ਇੱਕ ਵਾਰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਸਿੱਖ ਇੱਕ ਸਿੱਪੀ ਦੀ ਤਰ੍ਹਾਂ, ਧਿਆਨ ਦਿਆ ਜੇ ਸਿੱਪੀ ਹਮੇਸ਼ਾ ਸਮੁੰਦਰ ਦੇ ਪਾਣੀ ਉੱਤੇ ਤਰਦੀ, ਕਹਿੰਦੇ ਨੇ ਕਿ ਸਿੱਪੀ ਨੂੰ ਪਕੜ ਕੇ ਜੇ ਕੋਈ ਯਤਨ ਕਰੇ ਮੈਂ ਸਿੱਪੀ ਦੇ ਮੂੰਹ ਨੂੰ ਆਪਣੇ ਹੱਥ ਨਾਲ ਦਬਾ ਕੇ ਬੰਦ ਕਰ ਦਿਆਂਗਾ, ਸਿੱਪੀ ਦਾ ਮੂੰਹ ਕਦੀ ਹੱਥ ਨਾਲ ਦਬਾ ਕੇ ਬੰਦ ਨਹੀਂ ਹੁੰਦਾ। ਜਦੋਂ ਅਰਸ਼ਾਂ ਤੇ ਬੱਦਲ ਬਣਦੇ ਨੇ, ਆਕਾਸ਼ ਤੇ ਬੱਦਲ ਬਣਦੇ ਨੇ, ਅਸਮਾਨ ਤੋਂ ਸਵਾਂਤੀ ਬੂੰਦਾਂ ਡਿੱਗਦੀਆਂ ਨੇ ਤੇ ਇੱਕ ਸਵਾਂਤੀ ਬੂੰਦ ਕਿਤੇ ਸਿੱਪੀ ਵਿੱਚ ਡਿੱਗ ਪਵੇ ਤੇ ਕੁਦਰਤ ਨੇ ਇੱਕ ਨੇਮ ਬਣਾਇਆ ਹੈ ਕਿ ਬੂੰਦ ਸਿੱਪੀ ਵਿੱਚ ਡਿੱਗਣ ਦੀ ਦੇਰ ਏ ਉਸੇ ਵੇਲੇ ਉਸੇ ਸਿੱਪੀ ਦਾ ਮੂੰਹ ਕੁਦਰਤੀ ਤੌਰ ਤੇ ਬੰਦ ਹੋ ਜਾਂਦਾ। ਸਿੱਪੀ ਵਿੱਚ ਬੂੰਦ ਡਿੱਗੀ ਤੇ ਮੂੰਹ ਉਹਦਾ ਬੰਦ ਹੋ ਗਿਆ ਤੇ ਜਿਹੜੀ ਕਈ ਮਖੀਨਿਆਂ ਤੋਂ ਪਾਣੀ ਤੇ ਤਰਦੀ ਏ ਜਦੋਂ ਬੂੰਦ ਅੰਦਰ ਗਈ ਮੂੰਹ ਬੰਦ ਹੋਇਆ ਤੇ ਪਰਤ ਕੇ ਉਹ ਸਿੱਪੀ ਇੰਨਾ ਕੁ ਡੂੰਘਾ ਪਾਣੀ ਵਿੱਚ ਉਤਰ ਜਾਂਦੀ ਏ, ਜਿਉਂ ਜਿਉਂ ਡੂੰਘੇ ਪਾਣੀ ਵਿੱਚ ਜਾਂਦੀ ਏ ਤਿਉਂ ਤਿਉਂ ਕੀਮਤੀ ਮੋਤੀ ਨੂੰ ਜਨਮ ਦਿੰਦੀ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਸਿੱਖਾਂ ਮਨੁੱਖ ਦਾ ਮੂੰਹ ਇੱਕ ਸਿੱਪੀ ਦੀ ਤਰ੍ਹਾਂ ਹੈ, ਜਦੋਂ ਅੰਦਰ ਕੁਛ ਨਹੀਂ ਉਦੋਂ ਅਸੀਂ ਤੁਰਨੇ ਹਾਂ ਕੇਵਲ ਸਿੱਪੀ ਦੀ ਤਰ੍ਹਾਂ ਪਾਣੀ ਦੇ ਉੱਤੇ ਤਰਨੇ ਹਾਂ ਕਿਉਂਕਿ ਸਮਝ ਕੋਈ ਨਹੀਂ, ਪਤਾ ਕੋਈ ਨਹੀਂ, ਜ਼ਬਾਨ ਨਾਲ ਬੋਲੀ ਜਾਂਦੇ ਹਾਂ, ਜੋ ਕੁਝ ਆਉਂਦਾ ਕਹੀ ਜਾਂਦੇ ਹਾਂ, ਪਰ ਜਦੋਂ ਮੇਰਾ ਦਾਤਾ ਕਿਤੇ ਕਿਰਪਾ ਕਰਕੇ ਸ਼ਬਦ ਦੀ ਬੂੰਦ ਮੂੰਹ ਵਿੱਚ ਟਿਕਾ ਦੇਵੇ ਤੇ ਫਿਰ ਲੋੜ ਨਹੀਂ ਪੈਂਦੀ ਵੀ ਤੂੰ ਚੁੱਪ ਕਰ ਜਾ, ਉਹ ਸ਼ਬਦ ਦੇ ਰਸ ਵਿੱਚ ਹੀ ਮਗਨ ਇਸ ਤਰ੍ਹਾਂ ਹੋ ਜਾਂਦਾ ਕਿ ਉਹਦੇ ਮੂੰਹ ਵਿੱਚ ਬੋਲਾਂ ਦਾ ਜਨਮ ਨਹੀਂ ਰਹਿੰਦਾ, ਚੁੱਪ ਚੁਬੀਲਾ ਰਹਿੰਦਾ। ਤੇ ਭਾਈ ਗੁਰਦਾਸ ਹੋਰਾਂ ਨੇ ਸ਼ਬਦ ਨੂੰ ਕਿਹਾ, ਕਹਿਣ ਲੱਗੇ ਵਾਹਿਗੁਰੂ ਗੁਰ ਸ਼ਬਦ ਲੈ, ਕਿ ਸਿੱਖ ਵਾਹਿਗੁਰੂ ਸ਼ਬਦ ਨੂੰ ਲੈ ਕੇ ਪਿਰਮ ਪਿਆਲਾ ਚੁੱਪ ਚ ਬੋਲਾਂ, ਕਹਿੰਦੇ ਨੇ ਗਵਾਂਢ ਵੀ ਪਤਾ ਨਹੀਂ ਲੱਗਦਾ ਕੋਲ ਬੈਠੇ ਪਰਿਵਾਰ ਨੂੰ ਵੀ ਪਤਾ ਨਹੀਂ ਲੱਗਦਾ, ਚੁੱਪ ਚੁਪੀਤੇ ਅੰਦਰ ਅੰਦਰ ਵਾਹਿਗੁਰੂ ਦੇ ਨਾਮ ਦੇ ਪਿਆਲੇ ਨੂੰ ਪੀ ਜਾਂਦਾ। ਕਹਿੰਦੇ ਨੇ ਜਿਤਨਾ ਉਹ ਡੂੰਘਾ ਸਿੱਪੀ ਉਤਰਦੀ ਏ ਉਹਨੇ ਕੀਮਤੀ ਮੋਤੀ ਦਾ ਜਨਮ ਹੁੰਦਾ ਹੈ, ਤੇ ਜਿਤਨਾ ਕੋਈ ਜਪ ਜਪ ਕੇ ਸ਼ਬਦ ਵਿੱਚ ਡੂੰਘਾ ਜਾਂਦਾ ਸੱਚ ਜਾਣੋ ਉਹੋ ਜਿਹਾ ਬੰਦ ਬੰਦ ਕਟਾਉਣ ਵਾਲਾ ਸਿੱਖ ਪੈਦਾ ਹੁੰਦਾ। ਸ਼ਬਦ ਬਾਣੀ ਸਿੱਖ ਦੇ ਜੀਵਨ ਨੂੰ ਘੜਦੀ ਏ। ਭਾਈ ਮਨੀਏ ਨੇ ਗੁਰੂ ਹਰਿ ਸਾਹਿਬ ਦੇ ਵੇਲੇ ਸਿਰਫ ਇੱਕੋ ਸੀ, ਇੱਕ ਲੰਗਰ ਦੇ ਭਾਂਡਿਆਂ ਵਿੱਚ ਖਲੋਤੇ ਹੋਣਾ, 13 ਸਾਲ ਦੇ ਬਾਲਕੇ ਨੇ, ਤੇ ਜਾਂ ਫਿਰ ਇਹਨੇ ਗੁਰੂ ਕੀ ਬਾਣੀ ਪੜ੍ਹਦੇ ਹੋਣਾ, ਇੰਨੀ ਭਿੱਜ ਕੇ ਬਾਣੀ ਪੜ੍ਹਨੀ। ਕਹਿੰਦੇ ਨੇ ਇਹਦੇ ਚਿਹਰੇ ਦੀ ਲਾਲੀ 13 ਸਾਲ ਦੀ ਉਮਰ ਵਿੱਚ ਝੱਲੀ ਨਹੀਂ ਸੀ ਜਾਂਦੀ, ਕਿਉਂਕਿ ਦਾਤੇ ਨੇ ਜਿਤਨੀ ਘਾਲਣਾ ਕਰਾਉਂਦਾ ਪਿਆ ਉਹਨਾਂ ਵੱਡਾ ਕਾਰਨਾਮਾ ਵੀ ਕਰਨਾ। ਤੇ ਗੁਰਮੁਖੋ ਇੱਕ ਲਾਲੀ ਹੁੰਦੀ ਏ ਸੰਸਾਰ ਦਾ ਰੰਗ, ਤੇ ਦੂਜੀ ਲਾਲੀ ਏ ਨਾਮ ਦੀ। ਰੱਬ ਮਿਹਰ ਕਰੇ ਕਿ ਕਦੀ ਕਿਸੇ ਨੂੰ ਨਾਮ ਦੀ ਲਾਲੀ ਚੜ ਜਾਏ ਨਾ, ਸੱਚ ਜਾਣੋ ਇਹ ਚੜ੍ਹਦੀ ਕੇਵਲ ਸੂਰਮਿਆਂ ਨੂੰ ਏ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਤਾਂ ਕਿ ਰੂਪ ਨਾ ਕਥਨੇ ਜਾਏ। ਇਹਦਾ ਮਤਲਬ ਕਿ ਇੰਨੇ ਕੁ ਲਾਲ ਹੋ ਗਏ ਨਾਮ ਵਿੱਚ, ਉਹਨਾਂ ਦੇ ਰੂਪ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜਿਹਨੂੰ ਗੁਰੂ ਅਰਜਨ ਦੇਵ ਨੇ ਕਿਹਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾਂ। ਉਹ ਸੂਰਮਾ ਜਿਹੜਾ ਨਾਮ ਵਿੱਚ ਰੰਗਿਆ ਜਾਏ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾਂ। ਆਤਮ ਜਿਣੈ ਸਗਲ ਵਸਤਾਂ ਕਹਿ, ਅੰਦਰ ਨੂੰ ਜਿੱਤ ਲੈ ਸ਼ਬਦ ਨਾਲ, ਤੇ ਸਾਰੀ ਦੁਨੀਆਂ ਉਹਦੇ ਅਧੀਨ ਏ। ਪਰ ਕਿਨੂੰ ਲਾਲ ਰੰਗ ਲੱਗਦਾ? ਕਹਿਣ ਲੱਗੇ ਜਾਂ ਕਾ ਸਤਿਗੁਰ ਪੂਰਾ। ਤੇ ਲੱਗਦਾ ਕਿਵੇਂ? ਠਾਕੁਰ ਗਾਈਐ ਆਤਮ ਰੰਗ, ਜਦੋਂ ਅੰਦਰੋਂ ਭਿੱਜ ਕੇ ਕੋਈ ਗਾਉਂਦਾ ਹੈ ਫਿਰ ਸ਼ਰਨੀ ਪਾਵਨ ਨਾਮ ਧਿਆਵਨ ਹੈ ਸਹਿਜ ਸਮਾਵਨ ਸੰਗ। ਉਹ ਲਾਲੀ ਭਾਈ ਮਣੀ ਰਾਮ ਦੇ ਚਿਹਰੇ ਤੇ ਦਿਸੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਕਿ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਕਿ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਪਿਆਰਿਓ ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਉਹ ਰੰਗ ਚੜ ਗਿਆ ਜਿਹਨੂੰ ਬਾਣੀ ਵਿੱਚ ਸਾਹਿਬ ਨੇ ਕਿਹਾ ਕਿ ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ। ਪਰ ਭਾਈ ਮਨੀ ਰਾਮ ਕੁਸੁੰਭੜੇ ਵਿੱਚ ਨਹੀਂ, ਕਹਿਣ ਲੱਗੇ ਚੇਤੇ ਰੱਖੀ ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਉਹ ਨਾਮ ਦੀ ਲਾਲੀ ਚੜੀ 13 ਸਾਲ ਦੀ ਉਮਰ ਵਿੱਚ, ਭਾਂਡੇ ਵੀ ਰੱਜ ਕੇ ਮਾਂਜੇ ਤੇ ਗੁਰਮੁਖੋ ਬਾਣੀ ਵੀ ਪੜ੍ਹੀ। ਤੇ ਗੁਰੂ ਹਰਿ ਸਾਹਿਬ ਨੇ ਨਾ ਇੱਕ ਦਿਨ ਲੰਘਦਿਆਂ ਤਕਰੀਬਨ ਮੈਂ 10-12 ਪੁਸਤਕਾਂ ਜਿੰਨੀਆਂ ਕੁ ਮੈਨੂੰ ਮਿਲੀਆਂ ਮੈਂ ਉਹਨਾਂ ਵਿੱਚੋਂ ਪੜ੍ਹ ਕੇ ਜੋ ਗੁਰਬਾਣੀ ਦੀ ਰੋਸ਼ਨੀ ਵੀ ਸਮਝ ਪਈ ਉਹ ਮੈਂ ਆਪ ਨਾਲ ਸਾਂਝਾ ਕਰ ਰਿਹਾ। ਕਹਿੰਦੇ ਨੇ ਇੱਕ ਦਿਨ ਹਜ਼ੂਰ ਨੇ ਭਾਂਡੇ ਵਿੱਚ ਖਲੋਤਿਆਂ ਭਾਂਡੇ ਮਾਂਜਦਿਆਂ ਦੇਖਿਆ ਤੇ ਭਾਈ ਮਨੀਆ ਨਮਸਕਾਰ ਕਰਨ ਲੱਗਾ ਤੇ ਕੋਲ ਖਲੋ ਕੇ 7ਵੇਂ ਗੁਰੂ ਦੇਵ ਨੇ ਕਿਹਾ ਮਨੀ ਰਾਮ ਜਿਤਨੇ ਭਾਂਡੇ ਚੰਗੀ ਨੀਅਤ ਨਾਲ ਮਾਂਜੀ ਦੇ ਨੇ ਇਹਨਾਂ ਗੁਰੂ ਕਿਰਪਾ ਕਰਕੇ ਅੰਦਰੋਂ ਮਨ ਨੂੰ ਮਾਂਜ ਦਿੰਦਾ। ਜੇ ਮਨ ਮਾਂਜਿਆ ਜਾਏ ਤੇ ਚੇਤੇ ਰੱਖੀ ਅੰਦਰ ਗੁਰੂ ਕੀ ਮੂਰਤ ਵਸ ਜਾਂਦੀ ਏ, ਅੰਦਰ ਗੁਰੂ ਕਾ ਸ਼ਬਦ ਟਿਕ ਜਾਂਦਾ। ਇਹਨੂੰ ਸਾਹਿਬ ਨੇ ਕਿਹਾ ਸੀ ਕਿ ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਇਸੇ ਨੂੰ ਕਿਹਾ ਸੀ ਕਿ ਨਾਮ ਦੀ ਦਾਤ ਲੈਣ ਤੋਂ ਪਹਿਲਾਂ ਚੇਤੇ ਰੱਖੀ ਆਪਣੇ ਭਾਂਡੇ ਨੂੰ ਪਹਿਲਾਂ ਮਾਂਜ ਲਈ। ਸਾਹਿਬ ਸਤਿਗੁਰੂ ਗੁਰੂ ਹਰਿ ਸਾਹਿਬ ਦੇ ਵੇਲੇ ਭਾਈ ਮਨੀ ਰਾਮ ਨੇ 2 ਸਾਲ ਸੇਵਾ ਕੀਤੀ। ਜਦੋਂ 15 ਸਾਲਾਂ ਦੇ ਹੋਏ ਨੇ ਤੇ ਪਿਤਾ ਭਾਈ ਮਾਈ ਦਾਸ ਜੀ ਆਏ, ਗੁਰਮੁਖੋ ਤਵਜੋ ਦਿਓ ਜੇ ਮੈਂ ਗੁਰੂ ਹਰਿ ਸਾਹਿਬ ਤੋਂ ਲੈ ਕੇ ਬੰਦ ਬੰਦ ਕੱਟਣ ਤੱਕ ਉਹਨਾਂ ਦਾ ਇਤਿਹਾਸ ਸਾਂਝਾ ਕਰਨਾ ਚਾਹੁੰਦਾ। ਗੁਰੂ ਹਰਿ ਸਾਹਿਬ ਤੋਂ ਆਗਿਆ ਮੰਗੀ ਦਾਤਾ ਕਿ ਇਸ ਮਨੀ ਰਾਮ ਦਾ ਅਸੀਂ ਵਿਆਹ ਕਰਨਾ ਚਾਹੁੰਦੇ ਹਾਂ। ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਖੱਸ ਕੇ ਤੋਰਿਆ ਤੇ ਗੁਰਮੁਖੋ ਵਿਆਹ ਕਿਹਦੇ ਨਾਲ ਹੋਇਆ? ਬੀਬੀ ਸੀਤੋ ਬਾਈ ਨਾਲ। ਤੇ ਉਹ ਬੀਬੀ ਸੀਤੋ ਬਾਈ ਕੌਣ ਏ? ਇਹ ਉਸ ਲੱਖੀ ਸ਼ਾਹ ਵਣਜਾਰੇ ਦੀ ਬੱਚੀ ਹੈ ਕਿ ਜਿਨ੍ਹੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ। ਦੇਖਿਓ ਇਹ ਪਰਿਵਾਰ ਕਿੰਨਾ ਕੁ ਅਮੀਰ ਘਰਾਣਾ ਹੈ, ਦੌਲਤ ਕਰਕੇ ਨਹੀਂ ਸੇਵਾ ਤੇ ਸ਼ਹਾਦਤਾਂ ਕਰਕੇ। ਭਾਈ ਲੱਖੀ ਸ਼ਾਹ ਦੀ ਬੱਚੀ ਬੀਬੀ ਸੀਤੋ ਬਾਈ ਨਾਲ ਭਾਈ ਸਾਹਿਬ ਭਾਈ ਮਨੀ ਰਾਮ ਜੀ ਦਾ ਵਿਆਹ ਹੋਇਆ ਧੰਨ ਗੁਰੂ ਖਾਰਾ ਸਾਹਿਬ ਦੇ ਕੋਲ ਪਰਤ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਹ ਦੰਪਤੀ ਆਏ ਨੇ। ਧੰਨ ਗੁਰੂ ਖਾਰਾ ਸਾਹਿਬ ਜੀ ਨੇ ਜਦੋਂ ਪ੍ਰਾਪੁਰ ਪਿਆਨਾ ਕੀਤਾ ਚਲਾਣਾ ਕੀਤਾ ਤੇ ਆਪਣੀ ਜੋਤ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਅੰਦਰ ਟਿਕਾਈਏ ਤੇ ਭਾਈ ਸਾਹਿਬ ਭਾਈ ਮਨੀ ਰਾਮ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਲ ਭਾਈ ਮਨੀ ਰਾਮ ਰਹੇ ਨੇ, ਕਈ ਸਾਲ ਇੱਥੇ ਸੇਵਾ ਕਰਦੇ ਰਹੇ। ਹੈਰਾਨ ਹੋਇਆ ਕਿ ਜਦੋਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਗਏ ਨੇ ਤੇ ਭਾਈ ਸਾਹਿਬ ਭਾਈ ਮਨੀ ਰਾਮ ਜੀ ਉਹਨਾਂ ਸਿੱਖਾਂ ਵਿੱਚੋਂ ਸਨ ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਲ ਦਿੱਲੀ ਰਾਜੇ ਜੈ ਸਿੰਘ ਤੇ ਸੰਗਤ ਦੇ ਕਹਿਣ ਤੇ ਪਹੁੰਚੇ। ਭਾਈ ਮਨੀ ਰਾਮ ਦਾ ਜਨਮ ਮੈਂ ਥੋੜਾ ਜਿਹਾ ਭੁੱਲ ਗਿਆ ਕਿ 1644 ਨੂੰ ਹੋਇਆ, ਇਹ ਚੇਤੇ ਰੱਖਣਾ ਕਿ 1644 ਨੂੰ ਜਨਮ ਹੋਇਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਦਿੱਲੀ ਗਏ ਨੇ, ਜਿਤਨਾ ਸਮਾਂ ਸਤਿਗੁਰੂ ਰਹੇ ਭਾਈ ਮਨੀ ਰਾਮ ਉੱਥੇ ਰਹੇ। ਜਦੋਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੀ ਧਰਤੀ ਤੇ ਲੋਕਾਂ ਦੇ ਦੁੱਖ ਨਿਵਾਰੇ ਨੇ, ਦਿੱਲੀ ਦੀ ਧਰਤੀ ਤੇ ਰਹਿਮਤਾਂ ਕੀਤੀਆਂ ਤੇ ਭਾਈ ਮਨੀ ਰਾਮ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਤੱਕਿਆ, ਪਰ ਉਹਨਾਂ ਨੇ ਨੇਮ ਨਹੀਂ ਛੱਡਿਆ। ਉਹਨਾਂ ਦਾ ਨੇਮ ਪਤਾ ਹੈ ਕੀ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਕਿਤਨਾ ਸਮਾਂ ਚੌਂਕੜਾ ਮਾਰ ਕੇ ਬੈਠ ਕੇ ਨਾਮ ਅਭਿਆਸ ਕਰਨਾ, ਪਰਤ ਕੇ ਗੁਰੂ ਕੀ ਬਾਣੀ ਪੜ੍ਹਨੀ ਤੇ ਸ਼ਾਮ ਤੱਕ ਸਾਵਧਾਨ ਹੋ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੇਵਾ ਵਿੱਚ ਤਤਪਰ ਰਹਿਣਾ। ਜਦੋਂ ਹਜ਼ੂਰ ਨੇ ਆਪਣੇ ਚੋਲੇ ਨੂੰ ਇੱਥੇ ਤਿਆਗਿਆ ਸਨ 1664 ਨੂੰ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਰਚਨਾ ਤੋਂ ਇਹ ਸ਼ਬਦ ਸਨ ਕਿ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਕਿ ਬਾਬਾ ਬਕਾਲੇ ਦੀ ਧਰਤੀ ਤੇ ਰਹਿੰਦਾ, ਗੁਰੂ ਬਣ ਕੇ ਸੰਗਤ ਦੀ ਸੰਭਾਲ ਕਰਨਗੇ ਤੇ ਗੁਰੂ ਕੇ ਸਿੱਖੋ। ਭਾਈ ਸਾਹਿਬ ਭਾਈ ਮਨੀ ਰਾਮ ਮਾਤਾ ਸੁਲੱਖਣੀ ਜੀ ਨੂੰ ਲੈ ਕੇ ਦਿੱਲੀ ਦੀ ਧਰਤੀ ਤੋਂ ਕੀਰਤਪੁਰ ਆਏ ਨੇ, ਪਰਤ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਏ ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਜਦੋਂ ਪ੍ਰਗਟ ਹੋਏ ਤੇ ਭਾਈ ਸਾਹਿਬ ਭਾਈ ਮਨੀ ਰਾਮ ਨੇ ਧੰਨ ਗੁਰੂ ਤੇਗ ਬਹਾਦਰ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਤਵੱਜੋ ਦਿਓ, ਇਥੋਂ ਕੁਝ ਸਮਾਂ ਭਾਈ ਸਾਹਿਬ ਫਿਰ ਆਪਣੇ ਪਰਿਵਾਰ ਵਿੱਚ ਵਾਪਸ ਚਲੇ ਗਏ। ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੋਏ ਨੇ ਤੇ ਭਾਈ ਸਾਹਿਬ ਭਾਈ ਮਨੀ ਰਾਮ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ ਤੇ ਇੱਥੇ ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ, ਕਿਉਂਕਿ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਵੀ ਕਲਮ ਚੁੱਕਣ ਵਾਲਿਆਂ ਨੇ ਬਖਸ਼ਿਆ ਨਹੀਂ। ਜੇ ਜਦੋਂ ਸ਼ਹੀਦ ਹੋਏ ਤੇ ਕਈ ਕਹਿੰਦੇ ਨੇ ਇਸ ਕਰਕੇ ਹੋ ਗਏ ਕਿ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਸਨ ਕਿ ਤਾਂ ਉਹਨਾਂ ਦਾ ਬੰਦ ਬੰਦ ਕੱਟਿਆ ਗਿਆ। ਕਦੀ ਦੇਖੋ, ਇਤਿਹਾਸ ਗਵਾਹ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਕੋਲ ਆ ਕੇ ਇਹ ਤਿੰਨ ਕੰਮ ਕਰਦੇ ਸਨ ਤੇ ਗੁਰੂ ਤੇਗ ਬਹਾਦਰ ਜੀ ਨੇ ਸੇਵਾ ਲਾਈ ਸੀ ਕਿ ਭਾਈ ਮਨੀ ਰਾਮ ਤੁਸੀਂ ਆਪ ਗੁਰੂ ਕੀ ਬਾਣੀ ਪੜ੍ਹੋ, ਆਪ ਸ਼ਗਿਰਦਾਂ ਕੋਲੋਂ ਵਿਦਿਆਰਥੀਆਂ ਤੋਂ ਬਾਣੀ ਸਿੱਖਾਂ ਤੋਂ ਸੁਣੋ ਤੇ ਤੀਜਾ ਕੰਮ ਤੈਨੂੰ ਰੱਬ ਨੇ ਕਲਮ ਵਿੱਚ ਸੱਤਿਆ ਦਿੱਤੀ ਹੈ, ਆਪਣੇ ਹੱਥ ਨਾਲ ਗੁਰਬਾਣੀ ਦੀਆਂ ਪੋਥੀਆਂ ਲਿਖੋ। ਤੇ ਵਿਦਵਾਨ ਨੇ ਇਹ ਸ਼ਬਦ ਕਹੇ ਨੇ, ਕਹਿਣ ਲੱਗੇ ਤੇਗ ਬਹਾਦਰ ਗੁਰੂ ਟਿਗ ਚੱਕ ਨਾਨਕੀ ਮਾਹੇ। ਇਹ ਦੋਹਰਾ ਹੈ ਇਤਿਹਾਸ ਦਾ ਤੇ ਇਹਦੇ ਵਿੱਚੋਂ ਪਤਾ ਲੱਗੇ ਕਿ ਭਾਈ ਮਨੀ ਸਿੰਘ ਹੋਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਕੀ ਪੈ ਕਰਦੇ। ਕਹਿਣ ਲੱਗੇ ਤੇਗ ਬਹਾਦਰ ਗੁਰੂ ਟਿਗ ਚੱਕ ਨਾਨਕੀ ਮਾਹੇ, ਬਾਣੀ ਪੜ੍ਹੈ, ਬਾਣੀ ਸੁਣੈ, ਬਾਣੀ ਲਿਖੈ, ਲਖਾਏ। ਤਿੰਨ ਕੰਮ ਕਰਦੇ ਨੇ ਕਿ ਗੁਰੂ ਕੀ ਬਾਣੀ ਪੜ੍ਹਦੇ ਨੇ, ਗੁਰੂ ਕੀ ਬਾਣੀ ਪੜਾਉਂਦੇ ਨੇ ਤੇ ਗੁਰੂ ਕੀ ਬਾਣੀ ਸੁਣ ਤੋਂ ਬਾਅਦ ਆਪਣੀ ਕਲਮ ਨਾਲ ਲਿਖਦੇ ਨੇ ਤੇ ਜਦੋਂ ਕੋਈ ਕਹਿ ਵੀ ਮੈਂ ਵੀ ਲਿਖਣੀ ਹੈ ਤੇ ਸਤਿਕਾਰਯੋਗ ਭਾਈ ਸਾਹਿਬ ਆਪਣੀ ਨਜ਼ਰ ਵਿੱਚ ਉਹਦੇ ਤੋਂ ਗੁਰੂ ਕੀ ਬਾਣੀ ਲਿਖਾਉਂਦੇ। ਗੁਰਮੁਖੋ, ਭਾਈ ਸਾਹਿਬ ਭਾਈ ਮਨੀ ਸਿੰਘ ਇਕੱਲੇ ਨਹੀਂ, ਜਦੋਂ ਮੇਰੇ ਹਜ਼ੂਰ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਦਿੱਲੀ ਨੂੰ ਜਾਣ ਲੱਗੇ ਨੇ, ਧਿਆਨ ਦਿਆ ਜੇ, ਉਸ ਵੇਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਇਹ ਗੁਰੂ ਜੀ ਨੇ ਹੁਕਮ ਕਰ ਦਿੱਤਾ ਕਿ ਤੁਸੀਂ ਬਾਲ ਗੋਬਿੰਦ ਰਾਏ ਜੀ ਦੇ ਕੋਲ ਰਹਿਣਾ ਹੈ। ਤੇ ਗੁਰਮੁਖੋ, ਭਾਈ ਸਾਹਿਬ ਜੀ ਦਾ ਪਰਿਵਾਰ ਕਿੰਨਾ ਕੁ ਰਹਿਮਤਾਂ ਦਾ ਪਾਤਰ ਹੈ, ਦਾਦਾ ਸ਼ਹੀਦ ਹੋ ਚੁੱਕਿਆ ਹੈ ਤੇ ਅੱਜ ਅਨੰਦਪੁਰ ਸਾਹਿਬ ਤੋਂ ਜਦੋਂ ਪੰਜ ਸਿੱਖ ਤੁਰੇ ਨੇ ਤੇ ਉਹਨਾਂ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਆਲਾ ਜੀ ਵੀ ਨੇ ਤੇ ਜਿਹੜੇ ਭਾਈ ਸਾਹਿਬ ਮਨੀ ਸਿੰਘ ਦੇ ਸਕੇ ਭਰਾ ਨੇ। ਕੈਸੇ ਰਹਿਮਤਾਂ ਵਾਲਾ ਪਰਿਵਾਰ ਕਿ ਗੁਰੂ ਤੇਗ ਬਹਾਦਰ ਜੀ ਤੁਰੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰੀ ਉਹਨਾਂ ਦੇ ਭਰਾਤਾ ਭਾਈ ਦਿਆਲਾ ਜੀ ਤੁਰੇ ਨੇ ਤੇ ਭਾਈ ਦਿਆਲਾ ਜੀ ਉਹ ਗੁਰਮੁਖ ਨੇ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਜਦੋਂ ਅਸਾਮ ਦੀ ਧਰਤੀ ਤੇ ਜਾਂਦੇ ਨੇ ਤੇ ਪਿੱਛੋਂ ਪਟਨੇ ਦੀ ਸੰਗਤ ਨੂੰ ਇਹ ਹੁਕਮਨਾਮਾ ਲਿਖਦੇ ਨੇ। ਮੈਂ ਸੰਖੇਪ ਵਿੱਚ ਕਹਿ ਕੇ ਅੱਗੇ ਤੁਰਨਾ, ਜਦੋਂ ਹੁਕਮਨਾਮਾ ਲਿਖਦੇ ਨੇ ਤੇ ਸ਼ਬਦ ਕਹਿੰਦੇ ਨੇ ਕਿ ਭਾਈ ਦਿਆਲੇ ਦਾ ਕਹਿਆ ਹੋਇਆ ਗੁਰੂ ਕਾ ਕਹਿਆ ਹੋਇਆ ਸਮਝਣਾ, ਕਿ ਜੋ ਭਾਈ ਦਿਆਲਾ ਤੁਹਾਨੂੰ ਕਹਿੰਦਾ ਪਰਿਵਾਰ ਨੂੰ ਤੇ ਸੰਗਤ ਨੂੰ ਕਹਿੰਦੇ ਨੇ ਤੁਸੀਂ ਮੰਨੋ, ਉਹ ਗੁਰੂ ਕਾ ਕਹਿਆ ਹੋਇਆ ਹੈ ਤੇ ਸੱਚ ਜਾਣੋ। ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਘਰ ਬਾਰੀ ਸਿੱਖ ਲਿਖਿਆ, ਕਿਉਂਕਿ ਗੁਰੂ ਪਰਿਵਾਰ ਦੀ ਸੰਭਾਲ ਦੇਖ ਰੇਖ ਭਾਈ ਦਿਆਲੇ ਦੇ ਅਧੀਨ ਸੀ। ਦਿੱਲੀ ਦੀ ਧਰਤੀ ਤੇ ਗਏ ਤੇ ਭਾਈ ਮਨੀ ਸਿੰਘ ਦੇ ਸਕੇ ਭਰਾ ਭਾਈ ਸਾਹਿਬ ਭਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਬੈਠੇ ਨੇ। ਇਉਂ ਕਹਿ ਲੋ ਕਿ ਦਾਦੇ ਤੋਂ ਬਾਅਦ ਪੋਤਰਾ ਭਾਈ ਦਿਆਲਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਨੇਤਰਾਂ ਸਾਹਮਣੇ ਜਦੋਂ ਉਬਲਦੀ ਦੇਗ ਵਿੱਚ ਬੈਠੇ ਤੇ ਉਹਨਾਂ ਦੀ ਰਸਨਾ ਤੋਂ ਇੱਕੋ ਬਚਨ ਸੀ ਕਿ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪੰਜਵੇਂ ਜਾਮੇ ਲਾਹੌਰ ਦੀ ਧਰਤੀ ਤੇ ਜਹਾਂਗੀਰ ਦੀ ਉਬਲਦੀ ਦੇਗ ਸੀ, ਉਹਦੇ ਉਬਾਲੇ ਤੁਸੀਂ ਸਹਾਰ ਗਏ, ਅੱਜ ਤੇਰਾ ਸਿੱਖ ਉਬਲਦੀ ਦੇਗ ਵਿੱਚ ਬਹਿਣ ਲੱਗਾ ਹੈ, ਜਿਵੇਂ ਉੱਥੇ ਸਿਦਕ ਨਾਲ ਸਹਾਰੇ, ਕਿਰਪਾ ਕਰੀ ਸਿੱਖ ਵਿੱਚ ਵਰਤ ਕੇ ਇੱਥੇ ਵੀ ਸਹਾਰ ਜਾ। ਭਾਈ ਦਿਆਲਾ ਭਾਈ ਮਨੀ ਸਿੰਘ ਦੇ ਭਰਾ ਦਿੱਲੀ ਵਿੱਚ ਸ਼ਹੀਦ ਹੋਏ ਨੇ। ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਟਿਕੇ ਨੇ। ਤਵੱਜੋ ਦਿਆ ਜੇ, ਅਨੰਦਪੁਰ ਰਹਿੰਦਿਆਂ ਇਹਨਾਂ ਦਾ ਰੋਜ਼ ਦਾ ਕਰਮ ਕੀ ਸੀ? ਦੇਖੋ, ਸ਼ਹੀਦ ਬਿਲਾਸ ਵਿੱਚ ਗਿਆਨੀ ਸੇਵਾ ਸਿੰਘ ਲਿਖਦੇ ਨੇ, ਕਹਿਣ ਲੱਗੇ ਸੇਵਾ ਕਰਦਾ ਤੇ ਗੁਰੂ ਜੀ ਦੇ ਕੋਲ ਰਹਿੰਦਾ। ਸ਼ਬਦ ਉਹਨਾਂ ਵਰਤੇ ਨੇ, ਕਹਿਣ ਲੱਗੇ ਸੇਵਾ ਸੀ ਕਰੰਤ ਰਹੰਤ ਸਦਾ ਗੁਰਾਂ ਪਾਸ, ਕਹਿਣ ਲੱਗੇ ਲਿਖ ਲਿਖ ਬਾਣੀ ਦੀਆਂ ਪੋਥੀਆਂ ਕਰੇ ਤਿਆਰ, ਇਹ ਬਾਣੀ ਦੀਆਂ ਪੋਥੀਆਂ ਲਿਖਦਾ ਤਿਆਰ ਕਰਦਾ, ਪੜ੍ਹਦਾ ਪੜ੍ਹਾਂਦਾ। ਕਹਿਣ ਲੱਗੇ ਨਹੀਂ, ਜਿਤਾਂਦਾ ਆਪ ਤਾਈ, ਆਪ ਵੀ ਪੜ੍ਹਦੇ ਨੇ, ਹੋਰਨਾਂ ਨੂੰ ਵਿਦਿਆ ਦਿੰਦੇ ਨੇ, ਪਰ ਕਦੀ ਭਾਈ ਮਨੀ ਸਿੰਘ ਨੇ ਇਹ ਨਹੀਂ ਜਿਤਾਇਆ ਕਿ ਮੈਂ ਵਿਦਵਾਨ ਹਾਂ। ਇੱਥੋਂ ਤੱਕ ਕਿ ਗੁਰੂ ਗੋਬਿੰਦ ਰਾਏ ਜੀ ਦੇ ਕੋਲ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਮਨੀ ਸਿੰਘ ਹੋਰੀ ਅਨੰਦਪੁਰ ਸਾਹਿਬ ਕਥਾ ਕਰਨ ਲੱਗ ਪਏ ਸਨ, ਕਥਾ ਕਰਦੇ ਸਨ ਉੱਥੇ। ਕਹਿਣ ਲੱਗੇ ਕਿ ਸੇਵਾ ਸੀ ਕਰੰਤ ਰਹੰਤ ਸੀ ਗੁਰਾਂ ਪਾਸ, ਸਦਾ ਲਿਖ ਲਿਖ ਬਾਣੀ ਦੀਆਂ ਪੋਥੀਆਂ ਕਰਦਾ ਤਿਆਰ, ਏ ਕਹਿਣ ਲੱਗੇ ਪੜ੍ਹਦਾ ਪੜ੍ਹਾਂਦਾ, ਆਪਾਂ ਨਾ ਜਿਤਾਂਦਾ ਕਦੇ, ਕਦੀ ਆਪਣਾ ਆਪ ਜਿਤਾਇਆ ਨਹੀਂ। ਮਨ ਨੀਵੀ ਮਨ ਨੀਵਾ ਮਤ ਉੱਚੀ, ਇਹੋ ਦਿਲ ਧਾਰ ਗਏ ਹਟੀ ਜਪੀ, ਸਿਦਕ ਦਾ ਪੁਤਲਾ ਸੀ। ਕਹਿੰਦੇ ਨੇ ਹੱਥ ਕਰਕੇ ਬਾਣੀ ਪੜ੍ਹਨੀ, ਕਦੀ ਆਲਸ ਨਹੀਂ ਆਉਣ ਦੇਣਾ, ਜਪ ਬੜਾ ਕਰਨਾ, ਤੇ ਇਹਦੇ ਵਰਗਾ ਸਿਦਕ ਦਾ ਪੁਤਲਾ ਅਨੰਦਪੁਰ ਦਿਸ਼ੇ ਕੋਈ ਨਾ। ਖਟੀ ਜਪੀ ਪੂਰਾ, ਸਿਦਕ ਦਾ ਪੁਤਲਾ ਸੀ, ਤੇ ਅਗਲਾ ਕੰਮ ਕੀ ਕਰਦਾ ਸੀ? ਕਹਿਣ ਲੱਗੇ ਸਾਖੀਆਂ ਸਿਦਕ ਦੀਆਂ ਕਰਦਾ ਉਚਾਰੇ, ਤੇ ਕੱਲਾ ਵਿਦਵਾਨ ਨਹੀਂ, ਕੱਲਾ ਕਥਾ ਵਾਚਕ ਨਹੀਂ, ਕੱਲਾ ਕੇਵਲ ਤਾਂ ਕੇਵਲ ਕਲਮ ਚਲਾਉਣ ਵਾਲਾ ਨਹੀਂ, ਅਗਲੀ ਉਹ ਗੱਲ ਬੜੇ ਕਮਾਲ ਦੀ ਕਹਿਣ ਲੱਗੇ। ਕਹਿਣ ਲੱਗੇ ਸੇਵਾ ਹਰੀ ਇਵੇਂ ਕਿਵੇਂ ਬੀਤ ਗਏ ਬਰਖ ਕਈ, ਜੁੱਤ ਕਰਨ ਦੇ ਵਿੱਚ ਵੱਡਾ ਹੁਸ਼ਿਆਰ ਏ, ਜਦੋਂ ਸਮਾਂ ਬਣਦਾ ਸੀ ਹੱਥ ਵਿੱਚ ਤੇਗ ਲੈ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਯੁੱਧ ਵਿੱਚ ਵੀ ਸ਼ਾਮਿਲ ਹੁੰਦੇ ਸਨ। ਸਾਹਿਬ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਜਦੋਂ ਹਜ਼ੂਰ ਧਿਆਨ ਦਿਆ ਜੇ ਪੌਂਟਾ ਸਾਹਿਬ ਦੀ ਧਰਤੀ ਤੇ ਗਏ ਨੇ ਤੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਗਿਣਤੀ 52 ਕਵੀਆਂ ਵਿੱਚ ਕੀਤੀ ਹੈ। 52 ਕਵੀਆਂ ਵਿੱਚੋਂ ਇੱਕ ਕਵੀ ਭਾਈ ਮਨੀ ਸਿੰਘ ਨੇ, ਪਿਆਰਾ ਸਿੰਘ ਪਦਮ ਨੇ ਇਸ ਤੋਂ ਅੱਗੇ ਇੱਕ ਹੋਰ ਗੱਲ ਲਿਖੀ। ਉਹ ਕਹਿੰਦਾ ਕਿ ਭਾਈ ਮਨੀ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹਜ਼ੂਰ ਗਏ ਸਨ ਮੇਦਨੀ ਪ੍ਰਕਾਸ਼ ਦੇ ਸੱਦੇ ਤੇ, ਪੌਂਟਾ ਸਾਹਿਬ ਪਹੁੰਚੇ ਨੇ ਜਦੋਂ ਉਸ ਧਰਤੀ ਤੇ। ਕਹਿੰਦੇ ਨੇ ਭਾਈ ਮਨੀ ਸਿੰਘ ਹਰ ਵਕਤ ਗੁਰੂ ਕਲਗੀਧਰ ਜੀ ਦੇ ਨਾਲ ਰਹਿੰਦੇ ਸਨ, ਜੋ ਸਤਿਗੁਰੂ ਬਚਨ ਉਚਾਰਦੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਬਚਨਾਂ ਨੂੰ ਕਾਨੀਬੱਧ ਕਰ ਲੈਂਦੇ ਸਨ, ਕਲਮਬੱਧ ਕਰਦੇ ਸਨ। ਤੇ ਜਿਹੜੀ ਇੱਕ ਘਟਨਾ ਆਪ ਜੀ ਪੜ੍ਹਦੇ ਹੋ ਕਿ ਗੁਰੂ ਸਾਹਿਬ ਪੌਂਟਾ ਸਾਹਿਬ ਦੀ ਧਰਤੀ ਤੇ ਬੈਠੇ ਤੇ ਯਮੁਨਾ ਨਦੀ ਵੱਲ ਕਰਕੇ ਧਿਆਨ, ਧਿਆਨ ਦਾ ਮਤਲਬ ਇਹ ਨਾ ਸਮਝੀਓ ਕਿ ਪਾਣੀ ਵੱਲ ਧਿਆਨ ਟਿਕਾ ਕੇ ਉਧਰ ਚਿਹਰਾ ਕਰਕੇ ਅਕਾਲ ਦੀ ਉਸਤਤ ਵੀ ਜੁੜੇ ਤੇ ਦਸਮ ਗ੍ਰੰਥ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਸੀ, ਬੜੀ ਵਾਰੀ ਇਹ ਪੜ੍ਹਨੇ ਆ, ਤੇ ਸਾਹਿਬ ਗੁਰੂ ਕਲਗੀਧਰ ਜੀ ਨੇ ਭਾਈ ਮਨੀ ਸਿੰਘ ਨੂੰ ਇਹ ਸ਼ਬਦ ਕਹਿ ਸਨ ਕਿ ਤੁਸੀਂ ਜੋ ਅਸੀਂ ਰਸਨਾ ਤੋਂ ਉਚਾਰੀਏ ਆਪਣੀ ਕਲਮ ਦੇ ਨਾਂ ਲਿਖੀ ਜਾਣੇ। ਤੇ ਜਦੋਂ ਭਾਈ ਮਨੀ ਸਿੰਘ ਹੋਰੀ ਗੁਰੂ ਕਲਗੀਧਰ ਜੀ ਦੇ ਮੁਖ ਵੱਲ ਦੇਖਦੇ ਨੇ, ਉਹ ਗੁਰਮੁਖੋ ਜਿਸ ਸਿੱਖ ਨੂੰ ਇੰਨਾ ਮਾਣ ਪ੍ਰਾਪਤ ਹੋਵੇ ਕਿ ਕਹਿਣ ਜੋ ਮੈਂ ਇਕਾਂਤ ਵਿੱਚ ਉਚਾਰਾਂਗਾ ਅਕਾਲ ਦੀ ਉਸਤਤ ਕਰਾਂਗਾ, ਤੂੰ ਆਪਣੀ ਕਲਮ ਨਾਲ ਲਿਖੀ ਜਾਈ ਤੇ ਕੀ ਅਕਾਲ ਦੀ ਉਸਤਤ ਕਰਦਿਆਂ ਗੁਰੂ ਕੇ ਪਵਿੱਤਰ ਸਰੀਰ ਦਾ ਪ੍ਰਭਾਵ ਭਾਈ ਮਨੀ ਸਿੰਘ ਦੇ ਸਰੀਰ ਤੇ ਨਹੀਂ ਪੈਂਦਾ ਹੋਵੇਗਾ? ਕੀ ਗੁਰੂ ਦੇ ਅੰਦਰੋਂ ਨਿਕਲਦੀ ਹੋਈ ਰਹਿਮਤ ਦੀ ਕਿਰਨ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਨਹੀਂ ਅੰਦਰ ਇਕਾਗਰ ਕਰਦੀ ਹੋਵੇਗੀ? ਗੁਰੂ ਰਾਮਦਾਸ ਮੰਗ ਕਿਰਪਾ ਕਰਦੇ ਨੇ ਕਿ ਗੁਰੂ ਕੀ ਦੇਹ ਅੰਮ੍ਰਿਤ ਦੀ ਝੜੀ ਲਾਂਦੀ ਏ ਤੇ ਜਿਹੜਾ ਸਿੱਖ ਗੁਰੂ ਦੇ ਕੋਲ ਬਹਿ ਜਾਏ ਉਹਦਾ ਸਰੀਰ ਵੀ ਅੰਮ੍ਰਿਤ ਨਾਲ ਭਿੱਜ ਜਾਂਦਾ। ਬਾਣੀ ਵਿੱਚ ਤੁਸੀਂ ਇੱਕ ਬਚਨ ਪੜ੍ਹਦੇ ਹੋ ਕਿ ਗੁਰ ਅੰਮ੍ਰਿਤ ਭਿੰਨੀ ਦਿਓਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗੇ ਹਜ਼ੂਰ ਨੇ ਨੇਤਰ ਬੰਦ ਕੀਤੇ ਅਕਾਲ ਦੀ ਉਸਤਤ ਵੀ ਜੁੜੇ ਤੇ ਸਤਿਕਾਰਯੋਗ ਭਾਈ ਸਾਹਿਬ ਦੀ ਕਲਮ ਕਿੰਨੀ ਕੁ ਤੇਜ਼ ਚੱਲੀ ਹੋਵੇਗੀ ਜਦੋਂ ਹਜ਼ੂਰ ਨੇ ਕਿਹਾ ਕਿ ਜ਼ਮੀ ਤੁਹੀਂ ਜ਼ਮਾ ਤੁਹੀਂ ਮਕੀ ਤੁਹੀਂ ਮਕਾਂ ਤੁਹੀਂ ਅਪੂ ਤੁਹੀਂ ਅਪੈ ਤੁਹੀਂ ਅਛੂ ਤੁਹੀਂ ਅਛੈ ਤੁਹੀਂ ਜਤਸ ਤੁਹੀਂ ਬ੍ਰਤਸ ਤੁਹੀਂ ਗਤਸ ਤੁਹੀਂ ਮਤਸ ਤੁਹੀਂ ਤੁਈ 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 ਤੁਹੀਂ। ਡਾਕਟਰ ਤਾਰਨ ਸਿੰਘ ਕਹਿੰਦੇ ਨੇ 6 ਘੰਟੇ ਨਿਰੰਤਰ ਤੂੰ ਤੂੰ ਪੁਕਾਰਦੇ ਰਹੇ ਭਾਈ ਸਾਹਿਬ ਨੇ ਲਿਖਿਆ ਤੇ 16,000 ਵਾਰੀ ਲਿਖਿਆ। ਦੇਖੋ ਉਸ ਗੁਰਮੁਖ ਦੀ ਕਲਮ ਕਿੰਨੀ ਕੁ ਤੇਜ਼ ਚੱਲੀ ਕਿ 16,000 ਵਾਰੀ ਤੂੰ ਹੀ ਤੂੰ ਲਿਖਿਆ ਤੇ ਦਸਮ ਦੀ ਬਾਣੀ ਪੜਿਓ ਕੇਵਲ ਇਸ਼ਾਰੇ ਮਾਤਰ 16 ਵਾਲੀ ਰਹਿਣ ਦਿੱਤਾ। ਗੁਰਮੁਖੋ ਪਹੁੰਚਾ ਸਾਹਿਬ ਦੀ ਧਰਤੀ ਤੇ ਜੰਗ ਹੋਈ ਏ ਤੇ ਜਦੋਂ ਪਹਾੜੀਆਂ ਨਾਲ ਯੁੱਧ ਹੋਇਆ ਇਹਦਾ ਕਾਰਨ ਵੀ ਸ਼ੇਖ ਆਪ ਜੀ ਨੂੰ ਗਿਆਤ ਹੋਵੇ ਕਿ ਰਾਮ ਰਾਏ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਯਮੁਨਾ ਵਿੱਚ ਮਿਲਿਆ ਸੀ ਤੇ ਆਪ ਇਤਿਹਾਸ ਪੜ੍ਹਦੇ ਹੋ ਕਿ ਇਹ ਦੇਹਰਾਦੂਨ ਤੋਂ ਆਇਆ ਤੇ ਗੁਰੂ ਕਲਗੀਧਰ ਇਧਰੋਂ ਗਏ ਤੇ ਇਹਨਾਂ ਦਾ ਸਤਿਗੁਰੂ ਦੇ ਨਾਲ ਮਿਲਾਪ ਬੇੜੀ ਵਿੱਚ ਹੋਇਆ ਸੀ। ਸਿੱਖਾਂ ਦਾ ਚਿਹਰਾ ਤਾਂ ਗੁਰੂ ਗੋਬਿੰਦ ਸਿੰਘ ਵੱਲ ਸੀ ਤੇ ਜਿਹੜੇ ਰਾਮ ਰਾਏ ਦੇ ਚੇਲੇ ਸਨ ਉਹਨਾਂ ਨੇ ਗੁਰੂ ਕਲਗੀ ਵਾਲੇ ਪਾਸੇ ਆਪਣੀਆਂ ਪਿੱਠਾਂ ਕੀਤੀਆਂ, ਮੂੰਹ ਮੋੜ ਲਿਆ, ਕਹਿਣਾ ਸੀ ਗੁਰੂ ਗੋਬਿੰਦ ਸਿੰਘ ਨੂੰ ਦੇਖਣੇ ਨੇ। ਉਹ ਮਸੰਦ ਸਨ, ਪਤਾ ਸੀ ਵੀ ਜੇ ਰਾਮ ਰਾਏ ਤੇ ਗੁਰੂ ਗੋਬਿੰਦ ਰਾਏ ਮਿਲ ਗਏ ਤੇ ਸਾਡੀ ਰੋਟੀ ਪਾਣੀ ਦਾ ਕੀ ਬਣਨਾ, ਇਹ ਨਹੀਂ ਕਦੀ ਮਿਲਣੇ ਚਾਹੀਦੇ। ਰਾਮ ਰਾਏ ਨੇ ਉਸ ਬੇੜੀ ਵਿੱਚ ਬੈਠਿਆਂ ਆਪਣੇ ਅੰਦਰ ਦੀ ਵੇਦਨਾ ਦੱਸੀ ਸੀ, ਮੈਂ ਭੁੱਲ ਗਿਆ ਵਾਂ, ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਤੇ ਰਿਸ਼ਤੇਦਾਰੀ ਵਿੱਚ ਵੀ ਆਪ ਨੂੰ ਇਹ ਗਿਆਤ ਹੋਵੇ ਕਿ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਰਾਮ ਰਾਏ ਦੇ ਚਾਚਾ ਜੀ ਲੱਗਦੇ ਸੀ, ਪਰ ਗੱਲ ਰਿਸ਼ਤੇਦਾਰੀ ਦੀ ਨਹੀਂ, ਸਤਿਗੁਰੂ ਨੇ ਕਿਰਪਾ ਕੀਤੀ ਰਾਮ ਰਾਏ ਨੂੰ ਜਿਉਂਦਿਆਂ ਮੰਦ ਮਸੰਦਾਂ ਨੇ ਸਾੜਿਆ ਤੇ ਸਤਿਗੁਰੂ ਆਪ ਉਹਦੇ ਭੋਗ ਤੇ ਦੇਹਰਾਦੂਨ ਪਹੁੰਚੇ ਨੇ। ਗੁਰਮੁਖੋ ਧਿਆਨ ਦਿਆ ਜੇ ਮੈਂ ਰਹਿਣਾ ਕੇਵਲ ਭਾਈ ਮਨੀ ਸਿੰਘ ਦੇ ਜੀਵਨ ਤੇ ਕੇਂਦਰਿਤ। ਜਦੋਂ ਸਾਲ ਬਾਅਦ ਰਾਮ ਰਾਏ ਦਾ ਪਰਤ ਕੇ ਉਹਨਾਂ ਸਲਾਣਾ ਕੀਤਾ ਤੇ ਹਜ਼ੂਰ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੂੰ ਤੇ ਦੀਵਾਨ ਨੰਦ ਚੰਦ ਸੰਘਾਂ ਨੂੰ ਹੋਰ ਸਿੱਖਾਂ ਨੂੰ ਭੇਜਿਆ। ਕਹਿੰਦੇ ਨੇ ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਭੋਗ ਪਾਉਂਦੇ ਪਏ ਨੇ ਉੱਥੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਗੁਰੂ ਸਾਹਿਬ ਦੀ ਤਾਬਿਆ ਉਹਨਾਂ ਕੋਲ ਵੀ ਬੀੜ ਸੀ, ਇਹਦਾ ਮਤਲਬ ਉੱਥੇ ਇਤਿਹਾਸ ਵਿੱਚ ਲਿਖਿਆ, ਉੱਥੇ ਬੈਠਾ ਸੀ ਇੱਕ ਮਸੰਦ ਗੁਰਬਖਸ਼, ਉਹਨੇ ਬੈਠੇ ਹੋਏ ਨੇ ਜ਼ਬਾਨ ਤੋਂ ਗੁਰੂ ਸਾਹਿਬ ਲਈ ਕਬੂਲ ਬੋਲਣੇ ਸ਼ੁਰੂ ਕਰ ਦਿੱਤੇ। ਸੰਗਤ ਵਿੱਚ ਭਾਈ ਮਨੀ ਸਿੰਘ ਵੀ ਬੈਠੇ ਨੇ, ਉਹਨਾਂ ਨੇ ਉੱਠ ਕੇ ਇੱਕ ਗੱਲ ਕਹੀ ਕਿ ਦੇਖੋ ਅਸੀਂ ਆਏ ਹਾਂ ਚੱਲ ਕੇ, ਗਮਗੀਨੀ ਦਾ ਮਾਹੌਲ ਤੁਹਾਡੇ ਘਰ ਵਿੱਚ ਏ, ਸਾਨੂੰ ਕੋਈ ਅਸਰ ਨਹੀਂ, ਪਰ ਆਪਣੀ ਜ਼ਬਾਨ ਨੂੰ ਲਗਾਮ ਦੇ, ਗੁਰੂ ਦੇ ਸ਼ਬਦ ਨਹੀਂ ਅਸੀਂ ਸੁਣਾਂਗੇ ਨਿੰਦਿਆ ਦੇ। ਕਹਿੰਦੇ ਨੇ ਉਹ ਇੰਨਾ ਕੁ ਚੰਭ ਲਿਆ, ਇੱਕੋ ਦਮ ਉੱਚੀ ਸਾਰੀ ਗੁਰੂ ਕਲਗੀਧਰ ਲਈ ਬੜੇ ਭੈੜੇ ਸ਼ਬਦ ਕਹੇ। ਇਤਿਹਾਸ ਵਿੱਚ ਆਉਂਦਾ ਹੈ ਕਿ ਭਾਈ ਸਾਹਿਬ ਨੇ ਉੱਠ ਕੇ ਇੱਕੋ ਦਮ ਬਾਂਹ ਤੋਂ ਖਿੱਚ ਕੇ ਪਕੜ ਕੇ ਧੂ ਕੇ ਬਾਹਰ ਲਿਆ ਕੇ ਜਦੋਂ ਮਾਰਨ ਲੱਗੇ ਇੱਕੋ ਦਮ ਮਸੰਦ ਅੱਗੋ ਦੌੜ ਗਿਆ ਤੇ ਸਿੱਖਾਂ ਦੇ ਕੋਲੋਂ ਦੌੜ ਕੇ ਇਹ ਗਿਆ ਸੀ ਰਾਜਾ ਫਤਿਹ ਸ਼ਾਹ ਦੇ ਕੋਲ। ਇਹਨੇ ਕਿਹਾ ਸਾਨੂੰ ਤਾਂ ਗੁਰੂ ਮਾਰਨ ਤੇ ਤੁਲ ਗਏ। ਦੂਜੀ ਗੱਲ, ਇਹਨਾਂ ਦੀ ਸਰਕਾਰੀ ਦਰਬਾਰੇ ਲੱਗਦੀ ਸੀ, ਚੱਲਦੀ ਸੀ, ਭਾਈ ਸਾਹਿਬ ਦੇ ਸਾਹਮਣੇ ਉੱਥੇ ਗੁਰੂ ਦਾ ਅਪਮਾਨਜਨਕ ਸ਼ਬਦ ਉਹ ਸਹਿ ਨਹੀਂ ਸਕੇ। ਭਾਈ ਸਾਹਿਬ ਭਾਈ ਮਨੀ ਸਿੰਘ ਜਦੋਂ ਪੰਘਾਣੀ ਦਾ ਯੁੱਧ ਹੋਇਆ, ਗੁਰਮਖੋ ਇੱਕ ਭਰਾ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਇਆ ਦਿੱਲੀ ਦੀ ਧਰਤੀ ਤੇ ਪੰਘਾਣੀ ਦੇ ਯੁੱਧ ਅੰਦਰ ਭਾਈ ਮਨੀ ਸਿੰਘ ਵੀ ਲੜੇ ਨੇ ਤੇ ਇਹਨਾਂ ਦੇ ਭਰਾ ਦਾ ਨਾਮ ਸੀ ਖੱਟੀ ਚੰਦ। ਇੱਕ ਭਰਾ ਨੇ ਇੱਥੇ ਵੀ ਸ਼ਹਾਦਤ ਦਾ ਜਾਮ ਪੀਤਾ। ਖਜ਼ੂਰ ਪੌਂਟਾ ਸਾਹਿਬ ਦੀ ਧਰਤੀ ਤੋਂ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ ਤੇ ਆਪ ਨੂੰ ਗਿਆਤ ਹੋਵੇ, ਦੇਖੋ ਕਿੰਨਾ ਕੁ ਸਤਿਕਾਰ ਮਿਲਿਆ ਇਸ ਗੁਰਮੁਖ ਨੂੰ। ਜਦੋਂ ਦੀਵਾਨ ਨੰਦ ਚੰਦ, ਉਹਦੇ ਕੋਲ ਪਦਵੀ ਸੀ ਦੀਵਾਨ ਦੀ, ਇੱਕ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਪਿੱਛੇ ਬੇਈਮਾਨ ਹੋ ਗਿਆ ਤੇ ਧੀਰ ਮਲੀਆਂ ਉਹਨਾਂ ਨੂੰ ਉਹਨੂੰ ਕਤਲ ਕਰ ਦਿੱਤਾ ਸੀ ਕਰਤਾਰਪੁਰ। ਉਹਦੀ ਪਦਵੀ ਤੇ ਗੁਰੂ ਗੋਬਿੰਦ ਰਾਏ ਨੇ ਕਿਰਪਾ ਕਰਕੇ ਦੀਵਾਨ ਦੀ ਪਦਵੀ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੂੰ ਦਿੱਤੀ ਸੀ। ਇੰਨਾ ਕੁ ਨਜ਼ਦੀਕ ਦਾ ਰਿਸ਼ਤਾ ਬਣ ਗਿਆ ਕਿ ਗੁਰੂ ਘਰ ਦੇ ਦੀਵਾਨ ਬਣ ਗਏ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਗੁਰਮੁਖੋ ਸਮੇਂ ਨੇ ਕਰਵਟ ਲਈ। ਜਿੱਦਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਏ, ਤਵਾਰੀ ਕਹਿੰਦੀ ਹੈ, ਇਤਿਹਾਸ ਬੋਲਦਾ ਹੈ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਨੇ 30 ਮਾਰਚ ਸਨ 1699, ਕਿਉਂਕਿ ਉਦਣ ਵਿਸਾਖ ਦੀ ਪਹਿਲੀ ਤਰੀਕ 30 ਮਾਰਚ ਨੂੰ ਸੀ, ਉਸ ਵੇਲੇ ਗੁਰੂ ਕਲਗੀਧਰ ਜੀ ਦੇ ਪਵਿੱਤਰ ਕਰ ਕਮਲਾ ਤੋਂ ਅੰਮ੍ਰਿਤ ਦੀ ਦਾਤ ਲਈ ਤੇ ਕੱਲੇ ਇਨੇ ਨਹੀਂ ਗੁਰਮੁਖੋ, ਇਹਨਾਂ ਵਿੱਚ ਇਹਨਾਂ ਦੇ 5 ਪੁੱਤਰਾਂ ਨੇ ਵੀ ਸਾਹਿਬ ਦੇ ਚਰਨਾਂ ਵਿੱਚੋਂ ਦਾਤ ਲਈ ਅੰਮ੍ਰਿਤ ਦੀ। ਉਹ 5 ਪੁੱਤਰ ਕਿਹੜੇ ਨੇ? ਸਭ ਤੋਂ ਪਹਿਲੇ ਭਾਈ ਬਚਿੱਤਰ ਸਿੰਘ, ਉਸ ਤੋਂ ਅੱਗੇ ਭਾਈ ਉਦੈ ਸਿੰਘ, ਤੀਜੇ ਭਾਈ ਅਮਿਤ ਸਿੰਘ, ਚੌਥੇ ਭਾਈ ਅਜਬ ਸਿੰਘ ਤੇ 5ਵੇਂ ਭਾਈ ਅਜੈਬ ਸਿੰਘ। 5 ਪੁੱਤਰਾਂ ਦੇ ਨਾਲ ਭਾਈ ਸਾਹਿਬ ਨੇ ਅੰਮ੍ਰਿਤ ਦੀ ਦਾਤ ਲਈ ਮਨੀ ਰਾਮ ਤੋਂ, ਅੱਜ ਕੀਮਤੀ ਮਨੀ ਤੋਂ ਭਾਈ ਮਨੀ ਸਿੰਘ ਜੀ ਬਣ ਗਏ ਨੇ। ਗੁਰਮੁਖੋ ਇਸ ਤੋਂ ਪਹਿਲਾਂ ਇਸ ਪਰਿਵਾਰ ਤੇ ਗੁਰੂ ਕਲਗੀ ਵਾਲੇ ਦੀਆਂ ਕਿੰਨੀਆਂ ਕੁ ਰਹਿਮਤਾਂ ਸਨ। ਇਤਿਹਾਸ ਵਿੱਚ ਇੱਕ ਜ਼ਿਕਰ ਹੁੰਦਾ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਹੋਰਾਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਭੇਜਿਆ, ਪਰ ਕਦੀ ਪੜ੍ਹ ਕੇ ਦੇਖੋ ਇਤਿਹਾਸ ਨੂੰ ਕਿ ਜਦੋਂ ਸੋਢੀ ਖਰਜੀ ਦੀ ਮੌਤ ਹੋਈ ਹੈ। ਸੋਢੀ ਖਰਜੀ ਕੌਣ ਸੀ? ਬਾਬਾ ਤਿਰਥੀਆ, ਇਹਦਾ ਪੁੱਤਰ ਮਿਹਰਵਾਨ, ਮਿਹਰਵਾਨ ਦਾ ਪੁੱਤਰ ਸੀ ਅੱਗੇ ਸੋਢੀ ਖਰਜੀ। ਤੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੰਮ੍ਰਿਤਸਰ ਗਏ ਸਨ ਤੇ ਇਹਨਾਂ ਮਸਮੀਣਿਆਂ ਦਾ ਕਬਜ਼ਾ ਸੀ ਅੰਮ੍ਰਿਤਸਰ, ਤੇ ਸੋਢੀ ਖਰਜੀ ਦੇ ਮਸੰਦਾਂ ਨੇ ਅੰਮ੍ਰਿਤਸਰ ਦੇ ਕਿਵਾੜ ਜਿਹੜੇ ਨੇ ਬੰਦ ਕਰ ਦਿੱਤੇ ਸਨ। ਇੱਥੇ ਸੋਢੀ ਖਰਜੀ ਦੀ ਮੌਤ ਹੋਈ, ਇਹਦੇ 3 ਪੁੱਤਰ ਸਨ, 3 ਪੁੱਤਰਾਂ ਦੇ ਵਿੱਚ ਆਪਸੀ ਬਖੇੜਾ ਪੈ ਗਿਆ। ਹੁਣ ਸਵਾਲ ਉੱਠਿਆ ਵੀ ਦਰਬਾਰ ਸਾਹਿਬ ਦਾ ਕਬਜ਼ਾ, ਸ਼ਬਦ ਵੈਸੇ ਕਬਜ਼ਾ ਨਹੀਂ ਕਹਿਣਾ ਚਾਹੀਦਾ, ਉਹਨਾਂ ਦੀਆਂ ਨਜ਼ਰਾਂ ਵਿੱਚ ਸੀ, ਗੁਰੂ ਘਰ ਤੇ ਕਬਜ਼ੇ ਨਹੀਂ ਹੁੰਦੇ, ਗੁਰੂ ਘਰ ਦੀ ਸੇਵਾ ਹੁੰਦੀ ਹੈ। ਗੁਰਮੁਖੋ ਉਸ ਵੇਲੇ ਉਹਨਾਂ 3 ਕਿਹਾ ਵੀ ਕਿੰਨਾ ਕੋਲ ਆਵੇ ਸਾਰੀ ਇਹ ਸੇਵਾ, ਪਰ ਉਹ ਕਬਜ਼ੇ ਦੀ ਭਾਵਨਾ ਵਾਲੇ ਸਨ। 3 ਦੇ ਵਿੱਚ ਆਪਸੀ ਫੁੱਟ ਪਈ, 3 ਫੁੱਟ ਗਏ, ਆਪਣੇ ਆਪਣੇ ਟਿਕਾਣਿਆਂ ਨੂੰ ਚਲੇ ਗਏ। ਹਰਿਮੰਦਰ ਸਾਹਿਬ ਦੀ ਸੰਭਾਲ ਹੁਣ ਰਹਿ ਗਈ। ਅੰਮ੍ਰਿਤਸਰ ਸਾਹਿਬ ਦੇ ਕੁਝ ਸਿੱਖ ਆਏ ਅਨੰਦਪੁਰ, ਇਹ ਘਟਨਾ ਸਨ 1693 ਦੀ। ਹਜ਼ੂਰ ਦੇ ਚਰਨਾਂ ਵਿੱਚ ਆਏ ਕਿ ਸਤਿਗੁਰੂ ਜੀ ਕਿਰਪਾ ਕਰੋ ਕਿ ਇਸ ਵੇਲੇ ਦਰਬਾਰ ਸਾਹਿਬ ਦੀ ਸੇਵਾ ਕੋਈ ਨਹੀਂ ਸੰਭਾਲਦਾ ਪਿਆ, ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ 5 ਸਿੱਖ, ਭਾਈ ਭੂਪਤ ਸਿੰਘ, ਭਾਈ ਕੋਇਰ ਸਿੰਘ ਤੇ ਭਾਈ ਰਾਏ ਸਿੰਘ, ਭਾਈ ਤੀਰਥ ਸਿੰਘ ਆਦਿਕ 5 ਸਿੱਖ ਜਿਹੜੇ ਨੇ ਭਾਈ ਮਨੀ ਸਿੰਘ ਹੋਰਾਂ ਨਾਲ ਭੇਜੇ, ਨਾਲ ਨਿਸ਼ਾਨ ਸਾਹਿਬ ਦਿੱਤਾ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ ਵੀ ਤੁਸੀਂ ਉੱਥੇ ਜਾ ਕੇ ਪ੍ਰਕਾਸ਼ ਕਰਨੇ। ਭਾਈ ਸਾਹਿਬ ਗਏ। ਗੁਰਮੁਖੋ ਅੰਮ੍ਰਿਤ ਸੰਚਾਰ ਤੋਂ ਬਾਅਦ ਵੀ ਟਿਕਾਣਾ ਅੰਮ੍ਰਿਤਸਰ ਸੀ। ਧਿਆਨ ਦਿਆ ਜੇ ਜਿਹੜੀ ਮਰਜ਼ ਕਰਨੀ ਚਾਹਨਾ, ਜਿਹੜੀ ਮਰਿਆਦਾ ਤੁਸੀਂ ਅੱਜ ਹਰਿਮੰਦਰ ਸਾਹਿਬ ਦੀ ਦੇਖਦੇ ਪਏ ਹੋ, ਇਸ ਮਰਿਆਦਾ ਨੂੰ ਬੰਨਣ ਵਾਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਨ। ਉਹਨਾਂ ਨੇ ਜਿਹੜਾ ਨਿਸ਼ਾਨ ਸਾਹਿਬ ਤੁਸੀਂ ਦਰਬਾਰ ਸਾਹਿਬ ਤੇ ਦੇਖਦੇ ਹੋ, ਤਵਾਰੀ ਕਹਿੰਦੀ ਹੈ ਨਿਸ਼ਾਨ ਸਾਹਿਬ ਵੀ ਭਾਈ ਮਨੀ ਸਿੰਘ ਹੋਰਾਂ ਨੇ ਚਲਾਇਆ ਸੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਫਿਰ ਉਹਨਾਂ ਨੇ ਮਰਿਆਦਾ ਬਣਾਈ ਕੀਰਤਨ ਦੀ, ਚੌਂਕੀਆਂ ਦੀ ਮਰਿਆਦਾ, ਜਿਹੜੀਆਂ ਚੌਂਕੀਆਂ ਦਰਬਾਰ ਸਾਹਿਬ ਵਿੱਚ ਅੱਜ ਵੀ ਚੱਲਦੀਆਂ ਨੇ ਕੀਰਤਨ ਦੀਆਂ, ਅੱਗੇ ਅਰਦਾਸ ਵੀ ਚਾਉਣਾ, ਚੌਂਕੀਆਂ ਝੰਡੇ ਬੁੰਗੇ, ਚੌਂਕੀਆਂ ਦੀ ਮਰਿਆਦਾ ਕਾਇਮ ਕੀਤੀ। ਇੱਥੋਂ ਤੱਕ ਕਹਿੰਦੇ ਨੇ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਕੇ ਸ਼ਬਦ ਦੀ ਕਥਾ ਕਰਦੇ ਹੁੰਦੇ ਸਨ। कदी अमृतसर दा सुनहरी इतिहास पढ़ियो, उहदे विच इक चैप्टर है कि ज्ञानियां दी जिहड़ी अगे प्रणाली चलदी है। भाई साहब दरबार साहब दे अंदर कीर्तन करदे सन, तवज्जो दिओ, हरिमंदर साहब दे अंदर हर एक बंदे दी अरदास हो सकदी है, पर एक गल चेते रखियो, अकाल तख्त ते अरदास केवल खालसे दी हुंदी है। अकाल तख्त ते हिंदू मुसलमान पुकार कर सकदा है, पर अरदास खालसे दी हुंदी है। अकाल तख्त ते नगारा वजदा है, जकारा छड्डे जांदे ने, पर गुरमुखो हरिमंदर साहब दे अंदर नगारा भी नहीं ते जकारा भी नहीं। कई वारी ये सवाल उठदे ने, असीं कहिंदे आं भी क्यों जी। एक विद्वान ने यत्न कीता इस गल नूं थोड़ा जिहा क्लीयर करन दा, हो सकदा संतुष्टी ना होवे, पर जो ओहदी दलील सी, कहन लगे हरिमंदर साहब दे अंदर भाई साहब ने एक कीर्तन की मर्यादा बनी, रात की सुक्की सेवा की मर्यादा भी उन्हें बनी, जेड़ा आ कच्ची लस्सी नाल इशनान कराया जांदा है। हुण कहन नूं तां साडे लोक टिकदे नहीं ना पै, दुख भंजनी बेरी नूं कही जांदे लक्कड़ की पूजा। वो गुरमुखो इस गल नूं समझो, एक पासे कही जांदे हो भी वह वन त्रिण हरिया हो जांदा है, जिदे ते गुरु दियां रहमतां हो जाण, और जिथे 400 साल तो कीर्तन पिया हुंदा है उहनूं इहदे भैड़े अप शब्द ना वरतो, उहनूं छप्पड़ जां होर शब्दां नाल तुलना ना दिओ। अगे जिदन हरिमंदर साहब दे इशनान आउणगे, गुरु ने मेहर कीती जे समा बणिया तकरीबन 10 दिन कथा चलेगी केवल हरिमंदर साहब दी। मर्यादा की है 10 वरी, जिस दिन दा हरिमंदर साहब बनाया है 84 तक 10 वरी हरिमंदर साहब दी कार सेवा होई है, 10 वरी हरिमंदर साहब उत्ते हमला होया है, एक एक हमले नूं इथों तक दर्शनी ड्यूड़ी तो लैके दरबार साहब दी अंदरली दहली तक 84 कदम है। एक एक गल आपां वाचांगे, साहब धन गुरु ग्रंथ साहब कृपा करन मेहर करन, इस गल नूं समझिए। असीं कहिंदे ओह वी बेरी उत्थे वी बेरी, बाहर भी पानी उत्थे भी पानी। गुरमुख कागज तां बाहर भी बड़े मिल जांदे ने, पर कागज दियां किताबां नूं उत्थे क्यों नहीं मत्थे टेकदे? इत्थे कागज ते लिखे हुए बचन ने ते सवेर तो शाम तक मत्थे टेकने आ, कदी कहांगे ये भी कागज ते ओह भी कागज? बाणी ने बड़ा सोहना निर्णय दिता है, मैं खिन विचों निकलिया वा। साहब ने कहा धन सो कागद कलम धन, धन भांडा धन मस, धन लिखारी नानका जिन नाम लिखाया सच। साहब ने दूजी गल की, कहन लगे कलम जलो सन मसवाणी है, कहन लगे अग लग जाओ एहो जी कलम नू, ते अग लग जाए एहो जे कागज नू, जेड़ा गुरु की निंदिया करन तुर पिया। शब्द कैसे बाणी दियां तुकां ने, कलम जलो सन मसवाणी है, कहन लगे कागज भी जल जाओ, और लिखण वाला जल बलो जिन लिखिया दूजा पाओ। कदी तको गुरु ग्रंथ साहब की बाणी पढ़ के भाई साहब ने मर्यादा कायम की, उत्थे चार वर्णा की अरदास हो सकती है, अकाल तख्त ते पुकार हो सकती है, हरिमंदर साहब अंदर केवल नरोल कीर्तन हुंदा पे बाणी दा, ते गुरमुखो जयकारा प्रतीक है साडे जंगा जुद्धां ते जान दा, जयकारा प्रतीक है साडे दीवान दी समाप्ति दा। हरिमंदर साहब दीवान दी समाप्ति कदी नहीं हुंदी, ते सच जानो जयकारा भी कदी नहीं छड्या जांदा। एही कारण कि जदों असीं कहांगे दीवान दी समाप्ति तां हुंदी है, इथों तक हदायत है बैठे ने गुरमुख अमृतसर दे के जदों सुक्की सेवा करनी है उदों भी शब्द पढ़े जाने ने, ते जदों हरिमंदर साहब दे अंदर नूं धोता जांदा है उदों भी शब्द पढ़े जांदे ने। भाई साहब ने चौंकियां कायम कीतियां, भाई साहब ने रबाबियां दी प्रणाली बनाई, भाई साहब ने फराशां दी प्रणाली बनाई, भाई साहब ने ग्रंथी नियुक्त कीते, भाई साहब ने अरदासिए नियुक्त कीते, ते शायद आप नूं पता होवे कि हरिमंदर साहब दे अंदर जिथे प्रकाश हुंदा है चौर बरदार ग्रंथी साहब ते अगे बैठे सेवादारां तो बिना कोई भी बंदा जितनी मर्जी वड्डी पदवी होवे अंदर प्रवेश नहीं कर सकदा। चौर नूं कोई चौर बरदार तो बिना नहीं हाथ ला सकदा। महाराजा पटियाला एक वारी आया सी ते चौर नूं हाथ लाउण लगा ते सिंह साहब ने अगों रोक दिता सी, कहण लगे तूं खोवेंगा महाराजा अपनी रियासत दा, पर चेते रखी इत्थे चौर नूं तूं हाथ नहीं ला सकदा। एक मर्यादा उस घर दी बनी ते असीं यतन करने आ अपने ढंग नाल चलाण लई। खैर उत्थे भाई साहब ने मर्यादा कायम कीती, अमृत दी दात तों बाद कहिंदे अमृतसर दी धरती ते भाई साहब आप पंजां विच शामिल हो के अमृत संचार करदे रहे। अगे उन्हां पिया जिन्हां बंद बंद कटाए ਭਾਈ ਸਾਹਿਬ ਭਾਈ ਮਨੀ ਸਿੰਘ ਹੋਰੀ ਜਦੋਂ ਇੰਨੀ ਸੇਵਾ ਕੀਤੀ ਤੇ ਮੇਰੇ ਕਲਗੀਧਰ ਜੀ ਨੇ ਇੱਕ ਹੁਕਮਨਾਮਾ ਲਿਖਿਆ। ਉਸ ਹੁਕਮਨਾਮੇ ਦੀ ਇਬਾਰਤ ਇਸ ਪਰਿਵਾਰ ਤੇ ਕਿੰਨੀ ਕੁ ਕਿਰਪਾ ਹੋਵੇਗੀ। ਸਾਹਿਬ ਕਲਗੀਧਰ ਪਤਾ ਕੀ ਲਿਖਦੇ ਨੇ? ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ, ਜਿਹੜਾ ਹੁਕਮਨਾਮਾ ਲਿਖਦੇ ਨੇ। ਮੈਂ ਕਹਿੰਦਾ ਵਾਹ ਭਾਈ ਸਾਹਿਬ ਜੀ, ਇੰਨੀ ਗੁਰੂ ਦੀ ਕਿਰਪਾ, ਇਹ ਜਿਹੜੇ ਸ਼ਬਦ ਵਰਤੇ ਨੇ। ਕਹਿਣ ਲੱਗੇ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ, ਸਤਿਗੁਰੂ ਜੀ ਕੀ ਆਗਿਆ ਹੈ ਤੇ ਪੰਜ ਪੁੱਤਰਾਂ ਦਾ ਨਾਂ ਲਿਖਿਆ। ਕਹਿੰਦੇ ਨੇ ਭਾਈ ਬਚਿੱਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਨਕ ਸਿੰਘ ਜੀ, ਭਾਈ ਅਦਬ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਨਾਲ ਫਿਰ ਕਹਿੰਦੇ ਨਾਇਕ ਮਾਈ ਦਾਸ। ਇੱਥੇ ਹਾਸ਼ੀਏ ਬੰਦ ਨੇ ਹੁਕਮਨਾਮੇ ਦੇ, ਨਾਇਕ ਮਾਈ ਦਾਸ, ਕਿਉਂਕਿ ਮਾਈ ਦਾਸ ਪਿਤਾ ਨੇ ਭਾਈ ਸਾਹਿਬ ਮਨੀ ਸਿੰਘ ਹੋਰਾਂ ਦੇ, ਨਾਇਕ ਮਾਈ ਦਾਸ। ਤੇ ਅੱਗੇ ਕਹਿਣ ਲੱਗੇ ਵੋਏ ਭਾਈ ਮਨੀ ਸਿੰਘ, ਤੁਹਾਡੀ ਸ਼ਰਮ ਵਾਹਿਗੁਰੂ ਰੱਖੇਗਾ। ਐਸੇ ਕਮਾਲ ਦੇ ਬਚਨ ਕਿ ਤੁਹਾਡੀ ਸ਼ਰਮ ਵਾਹਿਗੁਰੂ ਰੱਖੇਗਾ, ਇਹਦਾ ਮਤਲਬ ਪਤ ਰੱਖੇਗਾ। ਹੁਣ ਅਗਲੀਆਂ ਤੁਕਾਂ ਕਦੀ ਪੜਿਓ, ਲਿਖਦੇ ਨੇ ਇਸ ਪਰਿਵਾਰ ਨੂੰ। ਕਹਿਣ ਲੱਗੇ ਕਿ ਤੁਸੀਂ ਮੇਰੇ ਫਰਜ਼ੰਦੇ ਪੁੱਤਰ ਖਾਨਜ਼ਾਦੇ ਹੋ, ਤੁਸੀਂ ਮੇਰੇ ਪੁੱਤਰ ਹੋ। ਤੇ ਨਾਲ ਅਗਲੀ ਤੁਕ ਕਹਿੰਦੇ ਨੇ ਭਾਈ ਸਾਹਿਬ ਦੇ ਪਰਿਵਾਰ ਨੂੰ, ਤੁਹਾਡੇ ਉੱਪਰ ਮੇਰੀ ਬੇਅੰਤ ਖੁਸ਼ੀ ਹੈ। ਤੇ ਅਗਲੀ ਤੁਕ ਕਹਿੰਦੇ ਨੇ, ਕਹਿਣ ਲੱਗੇ ਤੁਸੀਂ ਸਾਰੇ ਵਰਤਾਰੇ ਦੇ ਮਹਿਰਮ ਹੋ। ਮਹਿਰਮ ਦਾ ਅਰਥ ਹੁੰਦਾ ਭੇਦੀ। ਕਹਿਣ ਲੱਗੇ ਭਾਈ ਮਨੀ ਸਿੰਘ ਦੇ ਪਰਿਵਾਰ ਨੂੰ ਕਿ ਤੇਰੇ ਮੇਰੇ ਪਰਿਵਾਰ ਵਿੱਚ ਕੋਈ ਅੰਤਰ ਨਹੀਂ, ਤੂੰ ਮੇਰੇ ਪਰਿਵਾਰ ਦਾ ਜਾਣਕਾਰ ਹੈ। ਅੱਗੇ ਕਹਿੰਦੇ ਨੇ ਕੋਈ ਰੁਪਈਆ, ਕੋਈ ਧੁੱਲ ਧੇਲੀ, ਕੋਈ ਦਮੜੀ ਦੇ, ਤੇ ਸਿੱਖ ਇਹਨਾਂ ਸਿੱਖਾਂ ਨੂੰ ਮੇਰੇ ਪੁੱਤ ਜਾਣ ਕੇ ਸੇਵਾ ਕਰਨੀ। ਤੇ ਸੱਚ ਜਾਣੋ ਇਹ ਮੇਰੇ ਪੁੱਤਰ ਨੇ, ਜੋ ਇਹਨਾਂ ਦੀ ਸੇਵਾ ਕਰਦਾ ਸੋ ਮੇਰੀ ਸੇਵਾ ਕਰਦਾ। ਇਹਦਾ ਮਤਲਬ ਇਸ ਪਰਿਵਾਰ ਤੇ ਇੰਨੀ ਰਹਿਮਤ। ਸਾਹਿਬ ਗੁਰੂ ਕਲਗੀਧਰ ਪਿਤਾ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਦੋਂ ਛੱਡੀ ਏ, ਉਦੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ। ਤਵੱਜੋ ਦਿਆ ਜੇ, ਜਦੋਂ ਪਹਾੜੀਆਂ ਨੇ ਮਸਤ ਹਾਥੀ ਨੂੰ ਭੇਜਿਆ ਤੇ ਜਿਸ ਭਾਈ ਬਚਿੱਤਰ ਸਿੰਘ ਨੇ ਉਸ ਦੀਆਂ ਨਾਗਣੀ ਨਾਲ ਤਵੀਆਂ ਨੂੰ ਪਾੜ ਕੇ ਸਿਰ ਨੂੰ ਪਾੜਿਆ, ਉਹ ਭਾਈ ਬਚਿੱਤਰ ਭਾਈ ਮਨੀ ਸਿੰਘ ਦਾ ਪੁੱਤਰ ਹੈ। ਰਾਜਾ ਕੇਸਰੀ ਚੰਦ ਪਹਾੜੀ ਆ ਰਿਹਾ, ਭਾਈ ਉਦੈ ਸਿੰਘ ਨੇ ਉਹਦੇ ਸਿਰ ਨੂੰ ਲਾ ਕੇ ਬਰਸ਼ੇ ਤੇ ਟੰਗਿਆ, ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਤੇ ਗੁਰਮੁਖੋ, ਜਦੋਂ ਸਰਸਾ ਕੰਧੇ ਕਿਨਾਰੇ ਦੀਵਾਨ ਸਜਿਆ ਭਾਈ ਸਾਹਿਬ ਦੀ ਸਪੁਰਦਗੀ, ਇਹਦਾ ਮਤਲਬ ਕਿ ਕਿੰਨਾ ਕੁ ਘਰ ਦਾ ਭੇਦੀ ਹੈ ਭਾਈ ਮਨੀ ਸਿੰਘ ਜੀ ਹੋਰੀ। ਖਜੂਰ ਕਹਿੰਦੇ ਨੇ ਕਿ ਸਾਡੇ ਮਹਿਲਾਂ ਦਾ, ਸੁਪਤਨੀਆਂ ਸ਼ਬਦ ਵਰਤਾਂਗੇ ਆਪਾਂ ਪਰ ਸਤਿਕਾਰ ਲਈ ਮਹਿਲ ਸ਼ਬਦ ਵਰਤਨੇ ਆ, ਮਹਿਲ। ਕਹਿਣ ਲੱਗੇ ਸਾਡੇ ਮਹਿਲ ਸਤਿਕਾਰਯੋਗ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ, ਇਹਨਾਂ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ ਤੋਰਿਆ। ਗੁਰਮੁਖੋ, ਕਿੰਨੀ ਕੁ ਇਸ ਪਰਿਵਾਰ ਦੀ ਨੇੜਤਾ ਕਲਗੀਧਰ ਜੀ ਦੇ ਨਾਲ। ਹਜ਼ੂਰ ਨੇ ਸਰਸਾ ਨਦੀ ਤੇ ਦੀਵਾਨ ਲਾਇਆ ਤੇ ਦੁਸ਼ਮਣ ਨੂੰ ਡੱਕਣ ਵਿੱਚ ਇੱਕ ਬਾਬਾ ਅਜੀਤ ਸਿੰਘ ਨੇ ਤੇ ਦੂਜੇ ਭਾਈ ਉਦੈ ਸਿੰਘ ਨੇ। ਇੱਥੋਂ ਸਰਸਾ ਪਾਰ ਕੀਤੀ ਹੈ, ਹਜ਼ੂਰ ਚਮਕੌਰ ਨੂੰ ਚਲੇ ਗਏ ਨੇ। ਭਾਈ ਮਨੀ ਸਿੰਘ ਜੀ ਹੋਰੀ ਗੁਰੂ ਕੇ ਮਹਿਲਾਂ ਦੇ ਨਾਲ ਦਿੱਲੀ ਦੀ ਧਰਤੀ ਨੂੰ ਚਲੇ ਗਏ ਨੇ। ਜਦੋਂ ਮੇਰੇ ਦਾਤਾ ਜੀ ਸਾਰੇ ਕੌਤਕ ਖੇਡ ਵਰਤਾ ਕੇ ਚਮਕੌਰ ਦੀ, ਮਾਛੀਵਾੜੇ ਦੀ, ਛੋਟੇ ਪੁੱਤਰਾਂ ਦੀ ਸ਼ਹਾਦਤ ਵੀ ਸੁਣ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਨੇ ਤੇ ਇੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਾਤਾਵਾਂ ਦੇ ਨਾਲ ਦਿੱਲੀ ਤੋਂ ਦਮਦਮਾ ਸਾਹਿਬ ਆਏ, ਇੱਥੇ ਹਜ਼ੂਰ ਦੇ ਦਰਸ਼ਨ ਕੀਤੇ ਨੇ। ਗੁਰਮੁਖੋ, ਦਰਸ਼ਨ ਕਰਕੇ ਹਜ਼ੂਰ ਨੇ ਇੱਥੇ ਭਾਈ ਸਾਹਿਬ ਨੂੰ ਇੱਕ ਸ਼ਬਦ ਕਿਹਾ ਕਿ ਆਓ ਹੁਣ ਸਮਾਂ ਮਿਲਿਆ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪੂਰਨਤਾ ਕਰਨੀ ਹੈ। ਗੁਰੂ ਅਰਜਨ ਦੇਵ ਜੀ ਕਰਕੇ ਗਏ ਸਨ ਪਹਿਲਾ ਪ੍ਰਕਾਸ਼। ਧੰਨ ਗੁਰੂ ਕਲਗੀਧਰ ਪਿਤਾ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੂੰ ਕਿਹਾ ਵੀ ਤੁਸੀਂ ਬੀੜ ਲਿਖੋ। ਪਹਿਲਾਂ ਕਰਤਾਰਪੁਰ ਭੇਜਿਆ ਵੀ ਧੀਰ ਮਲੀਆਂ ਤੋਂ ਬੀੜ ਲਿਆਈਏ। ਇੱਥੇ ਕਈ ਸੱਜਣ ਕਹਿੰਦੇ ਨੇ ਧੀਰ ਮਲ ਨੇ ਇਨਕਾਰ ਕੀਤਾ। ਗੁਰਮੁਖੋ, ਧੀਰ ਮਲ ਦੀ ਮੌਤ 1678 ਨੂੰ ਹੋ ਚੁੱਕੀ ਸੀ। ਧੀਰ ਮਲੀਏ ਸਨ, ਧੀਰ ਮਲ ਨਹੀਂ। ਉਹਨਾਂ ਕਿਹਾ ਵੀ ਸਾਨੂੰ ਬੀੜ ਦਿਓ ਤੇ ਕਹਿਣ ਲੱਗੇ ਉੱਥੇ ਇਹਨਾਂ ਨੇ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਰਵਾਇਤ ਹੈ ਕਿ ਸਤਿਗੁਰੂ ਨੇ ਆਪਣੇ ਮੁੱਖ ਤੋਂ ਸਾਰੀ ਬਾਣੀ ਉਚਾਰਨ ਕੀਤੀ ਤੇ ਪੜ੍ਹੇ ਲਿਖੇ ਵਿਦਵਾਨ ਜਿਹੜੇ ਕੇਵਲ ਬੁੱਧੀ ਦੇ ਤਲ ਤੇ ਜਾਂ ਇਹ ਕਹਿ ਲਓ ਵੀ ਸਿਰਫ ਚੀਰ ਫਾੜ ਦੇ ਤਲ ਤੇ ਜੀਂਦੇ ਨੇ, ਉਹ ਗੱਲ ਕਹਿੰਦੇ ਨੇ ਇਹ ਕਿਵੇਂ ਹੋ ਸਕਦਾ ਕਿ ਜ਼ਬਾਨੀ ਬਾਣੀ ਉਚਾਰਨ ਕੀਤੀ ਹੋਵੇ। कदी महान कुछ पढ़ियो भाई साहब भाई कान सिंह नाभा जी दे पिता बाबा नारायण सिंह नू एक ओंकार तो 18-10-20 तक सारा गुरु ग्रंथ साहब जबानी कंत सी। जे सिख नू कंत हो सकदा सम्राट गुरु है ते भाषा पाग ने छापिया पटियाले उन्होंने विच अंकित कीता है इस चीज नू कि तीन अखंड पाठ उन्होंने अपनी जिंदगी विच एक चौंकड़े ते कीते ने। जे सिख दा इना अभ्यास है ते गुर जैसा नाही को देव सम्राट गुरु है। भाई साहब भाई मनी सिंह होरां ने लिखे है बाबा दीप सिंह जी विच शामिल होए ने ते गुरमुखो इत्थे बीड़ां दीआं तीन प्रणालियां बनदीआं ने। थोड़ा जिहा तवज्जो दिया जे जिहड़े बीड़ां संबंधी जानकारी रखदे ने ते उदन मैं अर्ज कीती सी बीड़ दा अर्थ हुंदा है समेटना। असीं पहिंदे आ गुरु साहिब दी गुरबाणी दी बीड़ सारी बाणी नूं इक थां समेटिआ साहिब धन गुरु ग्रंथ साहिब दीआं बीड़ां दी तीन प्रणाली है एक करतारपुरी बीड़ दूजी भाई बन्नो वाली बीड़ ते तीसरी बीड़ नूं आपां कहिंदे आ दम दमी बीड़। आ जिहड़े प्रकाश असीं कर रहे हां ना जितने भी ये दम दमी बीड़ दे उतारे ने उस बीड़ नाल संबंधित ने। भाई मनी सिंह होरां नूं उत्थे फिर हजूर ने 2 साल 10 महीने तकरीबन 7 दिन गुरु ग्रंथ साहिब दे अर्थ सुनाए सन। हुण आखरी अर्थ कीते भाई मनी सिंह होरां ने सुने ने हजूर ने इत्थे भाई साहिब होरां नूं कुछ नाल लिया कुछ समा दक्षण वल तुरे ने परत के भाई साहिब होरी वापस अमृतसर आ गए ने। इत्थे कुछ विद्वान कहिंदे ने दिल्ली आए ने खैर माता सुंदरी जी दे कोर दिल्ली पहुंचे ने। गुरमुखो उस वेले बंदा सिंह बहादुर ने सरहंद ते हमला कीता है संडौरे नूं गर्क कीता है समाणे सजावां दित्तियां जलादां नूं। उस वेले बाबा जी दे समें हरिमंदर साहिब दी सेवा चलदी रही परत के जदों बाबा बंदा सिंह बहादुर दी शहादत हो गई है ते सिख दो हिस्सियां विच वंड गए सन। मैं अर्ज कर रहा कि कला ग्रंथी नहीं कला कथावाचक नहीं कला बाणी लिखण वाला नहीं क्योंकि अज तां असीं इस पदवी नूं कई वारी समझने छड पाई है। नहीं गुरमुखो उस महान गुरु के सेवादार दे जीवन नूं पढ़ो। माता सुंदरी जी ने तकिया बंदईयां ते तप दे विच झगड़ा शुरू हो गया। बंदईयां ने यह मान लिया कि बाबा बंदा सिंह बहादुर 11वां गुरु है ते एक अर्ज करां कि बाबा जी दी नीयत ते शक ना करियो जिसने अपने पुत्र दे कलेजे नूं मुंह च पा लिया होवे इत्थों तक के अपना जंबूरां नाल मास खचाया होवे ते फिर भी आपां कहिए वी नहीं उहदे ते शक ते साडे अंदर दी नीयत फिर रास नहीं। पिछों जिहड़े उहनां दे कुछ बंदे सन सरकारे दरबारे भी उहनां दी पहुंच हो गई ਜਦੋਂ ਫੁੱਟ ਪਈ ਉਹਨਾਂ ਕਿਹਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਤਾਂ 11ਵਾਂ ਗੁਰੂ ਮੰਨੇ ਆ। ਉਹਨਾਂ ਨੇ ਵਾਹਿਗੁਰੂ ਜੀ ਕੀ ਫਤਿਹ ਦੇ ਥਾਂ ਤੇ ਫਤਿਹ ਦਰਸ਼ਨ ਕਹਿਣਾ ਸ਼ੁਰੂ ਕਰ ਦਿੱਤਾ। ਜਿਵੇਂ ਆਪਾਂ ਮਿਲਦੇ ਹਾਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਹਿੰਦੇ ਨੇ ਫਤਿਹ ਦਰਸ਼ਨ। ਇਹਨਾਂ ਨੇ ਆਗੂ ਬਣਾਇਆ ਸੀ ਮਹੰਤ ਅਮਰ ਸਿੰਘ ਖੇਮ ਕਰਨ ਵਾਲੇ ਨੂੰ ਤਵੱਜੋ ਦਿਓ ਕਹਿੰਦੇ ਨੇ ਇਹਨੇ ਨੀਲੇ ਬਾਣੇ ਉਤਰਵਾ ਦਿੱਤੇ ਆਪਣੇ ਚੇਲਿਆਂ ਦੇ ਸੂਹੇ ਬਾਣੇ ਪਾਣੇ ਕਹਿ ਦਿੱਤੇ ਕਹਿੰਦੇ ਨੇ ਫਤਿਹ ਦਰਸ਼ਨ ਕਹਿਣਾ ਸੂਹੇ ਬਾਣੇ ਪਵਾਣੇ। ਜਦੋਂ ਬੰਦਈਆਂ ਤੇ ਤਤ ਦੋਨਾਂ ਦੇ ਵਿੱਚ ਝਗੜਾ ਹੋਣ ਲੱਗਾ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਉਸ ਵੇਲੇ ਹਰਿਮੰਦਰ ਪਹੁੰਚੇ ਨੇ। ਉਹਨਾਂ ਨੇ ਅਕਾਲ ਤਖ਼ਤ ਦੀ ਸੇਵਾ ਵੀ ਸੰਭਾਲੀ ਹੈ ਤੇ ਹਰਿਮੰਦਰ ਸਾਹਿਬ ਦੀ ਵੀ ਸੇਵਾ ਨੂੰ ਸੰਭਾਲਿਆ। ਇੱਥੇ ਜਦੋਂ ਆਪਸੀ ਝਗੜਾ ਹੋਇਆ ਤੇ ਝਗੜੇ ਵਿੱਚ 2 ਮੋਹਰੀ ਸਨ। ਇੱਕ ਸੀ ਬਾਬਾ ਵਿਨੋਦ ਸਿੰਘ ਦਾ ਪੁੱਤਰ ਬਾਬਾ ਕਾਨ ਸਿੰਘ ਤੇ ਚੇਤੇ ਰੱਖੋ ਇੱਧਰ ਬਦਈਆਂ ਵਿੱਚੋਂ ਸੀ ਮਹੰਤ ਅਮਰ ਸਿੰਘ ਖੇਮ ਕਰਨੀਆਂ। ਇਹ ਇੰਨਾ ਹੰਕਾਰੀ ਸੀ ਕਿ ਇੱਕ ਵਾਰੀ ਕਹਿੰਦੇ ਨੇ ਇਹ ਰੱਥ ਉੱਤੇ ਚੜ੍ਹ ਕੇ ਗਦੇਲੇ ਵਿੱਚ ਲਾ ਕੇ ਆਪਣੇ ਤੇ ਚੌਰ ਕਰਾਂਦਾ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦਰਸ਼ਨੀ ਡਿਊਟੀ ਦੇ ਸਾਹਮਣੇ ਆ ਗਿਆ ਸੀ ਰੱਥ ਦੇ ਸਮੇਤ। ਹੁਣ ਤਤ ਖਾਲਸੇ ਨੂੰ ਭਾਇਆ ਨਾ ਵੀ ਇਹ ਬੰਦਾ ਕੀ ਕਰਦਾ ਪਿਆ ਆਪਣੇ ਆਪ ਨੂੰ ਗੁਰੂ ਸਮਝਦਾ। ਉੱਥੇ ਹੋਣ ਲੱਗਾ ਝਗੜਾ। ਸੰਗਤ ਨੇ ਕਿਹਾ ਵੀ ਹਕੂਮਤ ਅੱਗੇ ਚਾਹੁੰਦੀ ਆਪਸ ਵਿੱਚ ਮਰਨ ਕੋਈ ਨਾ ਕੋਈ ਸਦਾ ਲਈ ਖਲ ਲੱਭ ਲਓ ਵੀ ਹਰਿਮੰਦਰ ਸਾਹਿਬ ਦੀ ਸੇਵਾ ਕਿੰਨੇ ਕਰਦੀ। ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਤੇ ਦੋਨਾਂ ਨੇ ਯਕੀਨ ਜਤਾ ਦਿੱਤਾ। ਮਹੰਤ ਅਮਰ ਸਿੰਘ ਖੇਮ ਕਰਨੀਆਂ ਬੰਦਈ ਵੀ ਆਇਆ। ਜਦੋਂ ਕਹਿੰਦੇ ਨੇ ਭਾਈ ਸਾਹਿਬ ਦੇ ਸਮਕਸ਼ ਆਈ ਗੱਲ ਤੇ ਸਿੱਧੇ ਪੱਧਰੇ ਅੰਦਰ ਦੇ ਵਿਸ਼ਵਾਸ ਵਾਲੇ ਸਿੱਖ ਉਹ ਕਹਿਣ ਲੱਗੇ ਯਕੀਨ ਕਰੋ ਹਰ ਕੀ ਪੌੜੀ ਤੇ 2 ਪਰਚੀਆਂ ਪਾਉਂਦੇ ਆ ਇਹਦੇ ਵਿੱਚ ਕੋਈ ਵਿਦਵਾਨ ਨੂੰ ਸ਼ੱਕ ਨਹੀਂ ਕਿਸੇ ਵਿਦਵਾਨ ਨੂੰ ਵੀ। ਇੱਕ ਕਾਗਜ਼ ਦੇ ਪੁਰਜੇ ਤੇ ਲਿਖ ਦਿੱਤਾ ਫਤਿਹ ਦਰਸ਼ਨ ਦੂਜੇ ਤੇ ਲਿਖ ਦਿੱਤਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਗੱਲ ਕਹਿ ਦਿੱਤੀ ਜਿਹਦੀ ਪਰਚੀ ਡੁੱਬ ਗਈ ਉਹ ਚੁੱਪ ਕਰ ਜਾਏ ਤੇ ਜਿਹਦੀ ਪਰਚੀ ਉੱਤੇ ਤਰ ਗਈ ਉਹ ਸਤਨਾਮ ਕਹਿ ਕੇ ਇਸ ਦਰ ਦੀ ਸੇਵਾ ਕਰ ਲੈ। ਤੁਹਾਨੂੰ ਯਕੀਨ ਹੈ ਕਹਿਣ ਲੱਗੇ ਸਾਨੂੰ ਯਕੀਨ ਹੈ। ਭਾਈ ਸਾਹਿਬ ਨੇ ਦੋਨੋਂ ਪਰਚੀਆਂ ਲਿਖ ਕੇ ਫਤਿਹ ਦਰਸ਼ਨ ਤੇ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰਮੁਖੋ ਹਰ ਕੀ ਪੌੜੀ ਵਿੱਚ ਪਾਈਆਂ, ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਦੋਵੇਂ ਡੁੱਬ ਗਈਆਂ, ਧਿਆਨ ਦਿਆ ਜੇ ਉੱਥੇ ਦੋਵੇਂ ਡੁੱਬੀਆਂ। ਹੁਣ ਕਈ ਕੋਈ ਸੱਜਣ ਕਹਿੰਦੇ ਇੱਕੋ ਦਮ ਇੱਕ ਡੁੱਬ ਗਈ, ਦੂਜੀ ਬਾਹਰ ਆ ਗਈ, ਉੱਥੇ ਕਹਿੰਦੇ ਦੋਵੇਂ ਡੁੱਬੀਆਂ। ਤੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ ਸੀ, ਹੇ ਸਤਿਗੁਰੂ ਤੇਰੇ ਦਰ ਦਾ ਸਿੱਖ ਹਾਂ, ਤੇਰੇ ਤੇ ਭਰੋਸਾ ਕਰਕੇ ਇਹਨਾਂ ਦੋ ਧੜਿਆਂ ਦਾ ਮੈਂ ਫੈਸਲਾ ਕਰਨ ਲੱਗਾ, ਕਿਰਪਾ ਕਰ ਮੇਰੀ ਅਰਦਾਸ ਰੱਖੀ। ਜਦੋਂ ਭਾਈ ਸਾਹਿਬ ਦੇ ਇਹ ਸ਼ਬਦ ਸਨ, ਕਹਿਣ ਲੱਗੇ ਇੱਕ ਪਰਚੀ ਤਰਕੇ ਉੱਤੇ ਆਈ, ਉਹਦੇ ਤੇ ਲਿਖਿਆ ਸੀ ਵਾਹਿਗੁਰੂ ਜੀ ਕੀ ਫਤਿਹ, ਕਿ ਅੱਜ ਤੋਂ ਬਾਅਦ ਪ੍ਰਬੰਧ ਇਹਦਾ ਤਤ ਖਾਲਸਾ ਕਰੇਗਾ, ਬੰਦਈ ਨਹੀਂ। ਧਿਆਨ ਦਿਆ ਜੇ, ਪਰ ਨੀਅਤ ਮਾੜੀ ਸੀ, ਹਕੂਮਤ ਦੀ ਸ਼ਹਿ ਸੀ। ਅਮਰ ਸਿੰਘ ਖੇਮ ਕਰਨੀਆਂ ਮੰਤ ਨਹੀਂ ਮੰਨਿਆ, ਕਹਿੰਦਾ ਮੈਂ ਨਹੀਂ ਮੰਨਦਾ ਪਰਚੀ ਨੂੰ। ਉਹ ਕਹਿਣ ਲੱਗੇ ਹੋਰ ਤੂੰ ਮੰਨਣਾ ਕੀ ਹੈ? ਉਹਨੇ ਇੱਕ ਨਵੀਂ ਗੱਲ ਕਹਿ ਦਿੱਤੀ, ਕਹਿਣ ਲੱਗਾ ਮੇਰਾ ਸਾਥੀ ਇੱਕ ਲੌਰਾ ਸਿੰਘ, ਉਹਦਾ ਮੁੰਡਾ ਸੀ। ਮੈਂ ਧਿਆਨ ਦਿਆ ਜੇ ਭਾਈ ਸਾਹਿਬ ਦੀ ਜੀਵਨੀ ਅਰਜ਼ ਕਰ ਰਿਹਾ ਕਿ ਭਾਈ ਸਾਹਿਬ ਦਾ ਕੀ ਰੋਲ ਹੈ। ਉਹਦਾ ਮੁੰਡਾ ਸੀ ਲੌਰਾ ਸਿੰਘ ਦਾ, ਉਹਦਾ ਨਾਮ ਸੀ ਸੰਗਤ ਸਿੰਘ। ਇੱਧਰ ਬਾਬਾ ਕਾਨ ਸਿੰਘ ਦਾ ਪੁੱਤਰ ਸੀ ਵਿਚਾਰਾ ਪਤਲਾ ਜਿਹਾ, ਇਹਦਾ ਨਾਮ ਸੀ ਮੀਰੀ ਸਿੰਘ, ਕਈਆਂ ਨੇ ਮੇਹਰ ਸਿੰਘ ਲਿਖੇ। ਉਹ ਕਹਿੰਦਾ ਵੀ ਦੋਨਾਂ ਦੀ ਕੁਸ਼ਤੀ ਕਰਾਓ, ਮਹੰਤ ਕਹਿੰਦਾ, ਕਹਿੰਦਾ ਪਰਚੀ ਨੀ ਮੈਂ ਮੰਨਣੀ, ਦੋਨਾਂ ਦੀ ਕੁਸ਼ਤੀ ਕਰਾਓ, ਜਿਹੜਾ ਹਾਰ ਜਾਏ ਉਹ ਚਲਾ ਜਾਏ, ਜਿਹੜਾ ਜਿੱਤ ਜਾਏ ਉਹ ਰਹਿ ਜਾਏ। ਉਹ ਤਤ ਖਾਲਸਾ ਕਹਿੰਦਾ ਇਹ ਵੀ ਪ੍ਰਵਾਨ ਹੈ। ਉਹ ਕਹਿੰਦੇ ਨੇ ਜਦੋਂ ਕੁਸ਼ਤੀ ਹੋਈ, ਜਦੋਂ ਆਖਿਰ ਸਮਰੱਥ ਗੁਰੂ ਵਿੱਚ ਵਰਤਦਾ, ਬੰਦਈਆਂ ਦਾ ਜਿਹੜਾ ਮੁੰਡਾ ਸੀ ਸੰਗਤ ਸਿੰਘ ਉਹ ਢਹਿ ਗਿਆ, ਤਤ ਖਾਲਸੇ ਵਾਲਿਆਂ ਦਾ ਮੀਰੀ ਸਿੰਘ ਜਿੱਤ ਗਿਆ। ਅਮਰ ਸਿੰਘ ਫਿਰ ਰੌਲਾ ਪਾਇਆ, ਕਹਿੰਦਾ ਮੈਂ ਨਹੀਂ ਮੰਨਦਾ। ਫਿਰ ਉਹਨਾਂ ਕਿਹਾ ਭਾਈ ਸਾਹਿਬ ਜੀ ਹੁਣ ਦੋ ਕਿੱਲੇ ਹੋ ਗਏ ਨੇ, ਹੁਣ ਕਿਰਪਾ ਕਰਕੇ ਸਾਨੂੰ ਆਪਣੀ ਕਰਨ ਦਿਓ। ਫਿਰ ਤਤ ਖਾਲਸੇ ਨੇ ਧੂ ਕੇ ਬਾਹਰ ਕੱਢੇ, ਉੱਥੇ ਲੜਾਈ ਹੋਈ ਤੇ ਅਮਰ ਸਿੰਘ ਨੂੰ ਉੱਥੇ ਚਟਕਾ ਦਿੱਤਾ ਗਿਆ ਸੀ। ਕਹਿਣ ਲੱਗੇ ਕਿਸੇ ਵੀ ਤੂੰ ਗੁਨਾਹ ਤੇ ਨਹੀਂ ਆਉਂਦਾ ਪਿਆ, ਪਰਚੀਆਂ ਤੂੰ ਨਹੀਂ ਮੰਨਦਾ, ਕੁਸ਼ਤੀ ਤੂੰ ਨਹੀਂ ਮੰਨਦਾ, ਰਥ ਤੇ ਚੜ ਕੇ ਤੂੰ ਆਉਣਾ, ਚੌਰ ਤੂੰ ਕਰਾਉਣਾ। ਫਿਰ ਇੱਕ ਉੱਠਿਆ ਕਹਿਣ ਲੱਗਾ ਰੋਜ਼ ਰੋਜ਼ ਦਾ ਸਿਆਪਾ ਮਕਾਓ, ਨਹੀਂ ਤੇ ਵੱਧ ਜਾਣਾ ਜੇ। ਉਦੋਂ ਬਾਅਦ ਫਿਰ ਤਤ ਖਾਲਸੇ ਨੇ ਕਿਹਾ ਕਿ ਸਾਡੇ ਵੱਲੋਂ ਭਾਈ ਸਾਹਿਬ ਹੋਰੀ ਆਪੇ ਪ੍ਰਬੰਧ ਕਰਿਆ ਕਰਨਗੇ। ਭਾਈ ਸਾਹਿਬ ਭਾਈ ਮਨੀ ਸਿੰਘ ਹੋਰੀ ਇੱਥੇ ਹਰਿਮੰਦਰ ਸਾਹਿਬ ਦੀ ਸੇਵਾ ਕਰਦੇ ਨੇ। ਕਹਿੰਦੇ ਨੇ ਇੰਨਾ ਕੁ ਪ੍ਰਭਾਵਸ਼ਾਲੀ ਜੀਵਨ ਸੀ ਕਿ ਜਿਹੜਾ ਸਿੱਖ ਭਾਈ ਸਾਹਿਬ ਕੋਲ ਆਉਂਦਾ ਸੀ ਨਾ, ਪੱਥਰ ਤੋਂ ਪੱਥਰ ਦਿਲ ਵੀ ਮੋਮ ਹੋ ਜਾਂਦੇ ਸਨ। ਬਾਣੀ ਪੜ੍ਹਦੇ ਸਨ, ਗੁਰਬਾਣੀ ਪੜ੍ਹਾਉਂਦੇ ਸਨ, ਆਪ ਹੱਥੀ ਹਰਿਮੰਦਰ ਵਿੱਚ ਸੇਵਾ ਕਰਦੇ ਸਨ। ਸਮਾਂ ਆ ਗਿਆ 1733 ਦਾ, ਜਿਨ੍ਹਾਂ ਨੇ ਬੰਦ ਬੰਦ ਕਟਾਏ, ਮੈਂ ਅਰਜ਼ ਉੱਥੇ ਕਰਨ ਲੱਗਾ। ਉਸ ਵੇਲੇ ਕਈ ਸਾਲਾਂ ਤੋਂ ਹਕੂਮਤ ਨੇ ਦੀਵਾਲੀ ਤੇ ਵਿਸਾਖੀ ਦੇ ਇਕੱਠ ਤੇ ਪਾਬੰਦੀ ਲਾ ਦਿੱਤੀ ਸੀ, ਤੇ ਅਸਲ ਵਿੱਚ ਜਿਹਨੂੰ ਆਪਾਂ ਸਰਬੱਤ ਖਾਲਸਾ ਕਹਿੰਦੇ ਹਾਂ, ਇਹਦੀ ਸ਼ੁਰੂਆਤ ਧੰਨ ਗੁਰੂ ਅਮਰਦਾਸ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਪਾਰੋ ਪਰਮਹੰਸ ਦੇ ਕਹਿਣ ਤੇ ਸ਼ੁਰੂ ਕੀਤੀ ਸੀ ਕਿ ਦੀਵਾਲੀ ਤੇ ਵਿਸਾਖੀ ਨੂੰ ਥਾਂ ਥਾਂ ਤੋਂ ਸਿੱਖ ਇਕੱਠੇ ਹੋਣਗੇ। ਉਹ ਮੇਲਾ ਨਹੀਂ ਸੀ ਜਿਵੇਂ ਮੇਲੇ ਹੋਣੇ, ਉਦੋਂ ਬੜੀ ਸੰਜੀਦਗੀ ਨਾਲ ਗੰਭੀਰਤਾ ਨਾਲ ਫੈਸਲੇ ਲੈ ਜਾਂਦੇ ਸਨ ਕਿ ਗੁਰਮਤ ਦਾ ਪ੍ਰਚਾਰ, ਸਿੱਖੀ ਦਾ ਪ੍ਰਸਾਰ ਕਿਵੇਂ ਕੀਤਾ ਜਾਏ। ਇਕੱਠ ਨਹੀਂ ਸੀ ਹਕੂਮਤ ਹੋਣ ਦਿੰਦੀ। ਭਾਈ ਸ਼ਬੇਗ ਸਿੰਘ ਲਾਹੌਰੀ ਨੂੰ ਵਿੱਚ ਪਾ ਕੇ ਕਿਹਾ ਵੀ ਜ਼ਕਰੀਆ ਖਾਨ ਨੂੰ ਕਹੋ ਕਿ ਸਾਨੂੰ ਇਕੱਠ ਦੀਵਾਲੀ ਦਾ ਕਰ ਲੈਣ ਦੇ। ਉਹਨੇ ਕਿਹਾ ਵੀ ਇਕੱਠ ਕਰ ਲਓ, ਪਰ ਮੈਂ 10,000 ਰੁਪਇਆ ਲਾਂਗਾ। ਤਵੱਜੋ ਦਿਓ, ਜੋ ਲਿਖਿਆ ਕਿਸੇ ਨੇ 5,000 ਲਿਖੇ, 5 ਹੋਵੇ 10 ਹੋਵੇ, ਨੇ ਕਿਹਾ ਵੀ ਮੈਂ ਲਾਂਗਾ ਰੁਪਈਏ, ਮੈਂ ਤਾਂ ਹੁਣ ਦੇਣਾ। ਇੱਧਰ ਇਹਨਾਂ ਕਿਹਾ ਵੀ ਚਲੋ ਕੋਈ ਨੀ, ਸਿੱਖ ਕਈ ਕਈ ਸਾਲਾਂ ਦੇ ਤਰਸਦੇ ਨੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਨੂੰ, ਦਰਸ਼ਨ ਕਰ ਲੈਣਗੇ, ਨਾਲੇ ਦੀਦਾਰ ਕਰਨਗੇ, ਤੇ ਨਾਲੇ ਰਲ ਮਿਲ ਕੇ ਕੋਈ ਅਗਲਾ ਪ੍ਰੋਗਰਾਮ ਉਲੀਕਾਂਗੇ। ਇੱਧਰ ਇਹਨਾਂ ਨੇ ਸਹਿਮਤੀ ਪ੍ਰਗਟਾ ਦਿੱਤੀ ਤੇ ਲਖਪਤ ਰਾਏ, ਜਿਹਨੂੰ ਸਿੱਖ ਲੱਖੂ ਕਹਿੰਦੇ ਨੇ, ਇਹਨੇ ਜ਼ਕਰੀਆ ਖਾਨ ਨੂੰ ਕਿਹਾ ਸੀ, ਕਹਿੰਦਾ ਏਦੂ ਚੰਗਾ ਸਮਾਂ ਰੱਬ ਨੇ ਕਦੀ ਨਹੀਂ ਉਦੇਣਾ। ਜਦੋਂ ਸਿੱਖ ਅੰਮ੍ਰਿਤਸਰ ਇਕੱਠੇ ਹੋਣ, ਸਾਰਿਆਂ ਨੂੰ ਘੇਰ ਕੇ ਕਤਲ ਕਰ ਦਿੱਤਾ ਜਾਏ, ਨਾਲੇ ਸਾਰੇ ਮਰ ਜਾਣਗੇ, ਰੋਜ਼ ਰੋਜ਼ ਦਾ ਸਿਆਪਾ ਮੁੱਕ ਜਾਏਗਾ। ਇਹਨਾਂ ਦੀ ਨੀਅਤ ਦਾ ਪਤਾ ਲੱਗਾ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ। ਉਸ ਵੇਲੇ ਉਹਨਾਂ ਹੁਕਮਨਾਮੇ ਭੇਜ ਦਿੱਤੇ ਵੀ ਕੋਈ ਸਿੱਖ ਅੰਮ੍ਰਿਤਸਰ ਨਾ ਆਵੇ, ਸਰਕਾਰ ਬਦਨੀਅਤ ਹੋ ਗਈ ਹੈ। ਜਿਨ੍ਹਾਂ ਨੂੰ ਨਾ ਮਿਲੇ ਉਹ ਅੰਮ੍ਰਿਤਸਰ ਆਏ, ਹਮਲਾ ਕੀਤਾ, ਕਈ ਇਸ਼ਨਾਨ ਕਰਦੇ ਸ਼ਹੀਦ ਕਰ ਦਿੱਤੇ, ਕਈ ਰਾਹ ਵਿੱਚ ਆਉਂਦੇ ਸ਼ਹੀਦ ਕਰ ਦਿੱਤੇ। ਪਰਤ ਕੇ ਸਵਾਲ ਉੱਠਿਆ ਕਿ ਤੁਸੀਂ ਸਾਨੂੰ ਰੁਪਈਏ ਦਿਓ ਜੋ ਕਹੇ ਨੇ। ਭਾਈ ਸਾਹਿਬ ਨੇ ਕਿਹਾ ਇਕੱਠ ਤਾਂ ਹੋਇਆ ਨਹੀਂ, ਰੁਪਈਏ ਕਾਹਦੇ? ਹੁਣ ਰੁਪਈਏ ਕੇਵਲ ਇੱਕ ਬਹਾਨਾ ਹੈ। ਭਾਈ ਮਨੀ ਸਿੰਘ ਅੱਖਾਂ ਵਿੱਚ ਇਸ ਕਰਕੇ ਰੜਕਦਾ ਹੈ ਕਿ ਜਿੱਥੇ ਉਹ ਖਲੋ ਜਾਂਦਾ ਸੀ ਸਿੱਖ ਉਹਦੇ ਸਾਹਮਣੇ ਕੋਈ ਬੋਲਦਾ ਨਹੀਂ ਸੀ। ਉਹਦਾ ਸਤਿਕਾਰ ਉਹਨਾਂ ਦਾ ਅਦਬ ਇਹਨੇ। ਹਕੂਮਤ ਨੂੰ ਪਤਾ ਹੈ ਕਿਸੇ ਵੇਲੇ ਵੀ ਇਹ ਸਾਡੇ ਤੇ ਹਮਲਾ ਕਰਕੇ ਸਾਡੇ ਤੋਂ ਰਾਜ ਪਾ ਖੋ ਸਕਦੇ ਨੇ। ਉਹਨਾਂ ਨੇ ਭਾਈ ਸਾਹਿਬ ਨੂੰ ਤੇ ਇਹਨਾਂ ਦੇ ਨਾਲ ਇਹਨਾਂ ਦੇ ਦੋ ਪੁੱਤਰਾਂ ਨੂੰ, ਇਹਨਾਂ ਨਾਲ ਦੋ ਹੋਰ ਸਿੱਖ ਸਨ, ਸਿੱਖ ਤੇ ਬਹੁਤ ਨੇ ਪਰ ਜਿਹੜੇ ਚੋਖੇ ਕੋਹ ਕੇ ਸ਼ਹੀਦ ਕੀਤੇ, ਭਾਈ ਗੁਲਜ਼ਾਰ ਸਿੰਘ, ਗੁਲਜ਼ਾਰਾ ਸਿੰਘ ਤੇ ਭਾਈ ਭੂਪਤ ਸਿੰਘ, ਇਹਨਾਂ ਨੂੰ ਪਕੜ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਲਿਆਂਦਾ ਗਿਆ ਤੇ ਉਹੀ ਰਾਗ ਅਲਾਪਿਆ ਜਿਹੜੇ ਮੁਗਲ ਧੰਨ ਗੁਰੂ ਅਰਜਨ ਦੇਵ ਦੇ ਵੇਲੇ ਤੋਂ ਅਲਾਪਦੇ ਸਨ। ਕਹਿਣ ਲੱਗੇ ਦੇਖ ਕਿ ਜੇ ਤੂੰ ਮੁਸਲਮਾਨ ਹੋ ਜਾਏ ਤੈਨੂੰ ਸਭ ਕੁਝ ਬਖਸ਼ ਦਿਆਂਗੇ ਤੇ ਜੇ ਨਾ ਹੋਇਓ ਤੇ ਫਿਰ ਚੇਤੇ ਰੱਖੀ ਤੇਰੇ ਵਾਸਤੇ ਮੌਤ ਸਾਹਮਣੇ ਤੇਰੇ ਖੜੀ। ਉਸ ਵੇਲੇ ਬਾਬਾ ਦੀਪ ਮਨੀ ਭਾਈ ਮਨੀ ਸਿੰਘ ਹੋਰਾਂ ਦੀ ਉਮਰ 90 ਕੁ ਸਾਲ ਦੇ ਕਰੀਬ ਢੁੱਕ ਚੁੱਕੀ ਸੀ। ਗੁਰਮੁਖੋ ਦੇਖੋ 90 ਸਾਲ ਦੇ ਕਰੀਬ ਇਸ ਮਹਾਂਪੁਰਸ਼ ਦੀ ਉਮਰ ਹੈ। 1644 ਦਾ ਜਨਮ ਹੈ, ਸ਼ਹੀਦੀ ਜੂਨ 1734 ਦੀ, 90 ਕੁ ਸਾਲ ਉਮਰ ਬਣਦੀ ਪਈ ਹੈ। ਭਾਈ ਸਾਹਿਬ ਨੂੰ ਕਹਿੰਦੇ ਨੇ, ਸ਼ਬਦ ਰਤਨ ਸਿੰਘ ਭੰਗੂ ਨੇ ਲਿਖੇ ਨੇ, ਕਹਿਣ ਲੱਗੇ ਕਯੋ ਖਾਨ ਹੋ ਮੁਸਲਮਾਨ ਤਬ ਛੋਡਾਂਗੇ ਤੁਮਰੀ ਜਾਨ, ਤੇਰੀ ਜਿੰਦ ਬਖਸ਼ ਦਿਆਂਗੇ ਬਾਬਾ ਤੂੰ ਮੁਸਲਮਾਨ ਹੋ ਜਾ। ਤੇ ਭਾਈ ਸਾਹਿਬ ਨੇ ਅੱਗੋ ਸ਼ਬਦ ਕਹਿ, ਕਹਿਣ ਲੱਗੇ ਸਿੰਘਨ ਕਿਹਾ ਸਿਦਕ ਨਾ ਹਾਰੈ, ਕਹਿਣ ਲੱਗੇ ਕਈ ਜਨਮ ਪਰ ਸਿਦਕ ਸੋ ਗਾਰੈ, ਕਹਿਣ ਲੱਗੇ ਇੱਕ ਜਨਮ ਨੀ ਕਈ ਜਨਮ ਤੂੰ ਸਾਨੂੰ ਮਾਰਦਾ ਰਹੇ ਤੇ ਅਸੀਂ ਕਦੀ ਵੀ ਸਿੱਖੀ ਤੋਂ ਡੋਲਾਂਗੇ ਨਹੀਂ। ਉੱਥੇ ਜਦੋਂ ਭਾਈ ਸਾਹਿਬ ਨੇ ਕਹਿੰਦੇ ਨੇ ਸਾਹਮਣੇ ਪੇਸ਼ ਹੋਏ ਸਨ ਨਾ, ਤੇ ਇਹਨਾਂ ਦੀ ਜ਼ਬਾਨ ਤੋਂ ਗਿਆਨੀ ਗਿਆਨ ਸਿੰਘ ਹੋਰਾਂ ਨੇ ਤਵਾਰੀ ਗੁਰੂ ਖਾਲਸਾ ਵਿੱਚ ਲਿਖਿਆ, ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੱਤੀ ਕੱਪੜੀ ਅੱਗ ਲੱਗ ਗਈ ਉਹਨਾਂ ਨੂੰ। ਕਹਿਣ ਲੱਗੇ ਵੀ ਹੁਕਮ, ਉਸ ਵੇਲੇ ਕਾਜ਼ੀ ਨੇ ਫਤਵਾ ਕੀ ਦਿੱਤਾ, ਉਹ ਕਹਿੰਦਾ ਹੈ ਕਿ ਇਹਨਾਂ ਦੇ ਬੱਜ ਅੱਧ ਬੰਦ, ਇਹਨਾਂ ਦੇ ਜਿਤਨੇ ਬੰਦ ਨੇ ਉਹਨਾਂ ਨੂੰ ਇੱਕ ਇੱਕ ਬੰਦ ਤੋਂ ਪੋਟਾ ਪੋਟਾ ਕਰਕੇ ਕੱਟਿਆ ਜਾਏ। ਬੱਜ ਬੰਦ ਅੱਧ ਬੰਦ ਜੁਦਾ ਕਰ ਦੰਦ, ਇਹ ਸ਼ਬਦ ਸਨ ਕਿ ਬੰਦ ਬੰਦ ਜਿਹੜਾ ਉਹਨੂੰ ਜੁਦਾ ਕਰ ਦਿੱਤਾ ਜਾਏ। ਕਹਿੰਦੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਦੇ ਚਿਹਰੇ ਤੇ ਬਿਲਕੁਲ ਕੋਈ ਮਾਯੂਸੀ ਨਹੀਂ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਉਸ ਵੇਲੇ ਲਾਹੌਰੀ ਸਿੱਖ ਇਕੱਠੇ ਹੋਏ, ਉਹਨਾਂ 5000 ਦਮੜਾ ਲਿਆਂਦਾ ਕਿ ਭਾਈ ਸਾਹਿਬ ਨੂੰ ਛੱਡ ਦਿਓ। ਜਦੋਂ ਸਾਹਮਣੇ ਆਏ ਭਾਈ ਸਾਹਿਬ ਕਹਿਣ ਲੱਗੇ ਰੁਪਈਆ ਬਹਾਨਾ ਹੈ, ਅਸਲ ਵਿੱਚ ਇਹ ਖਤਮ ਕਰਨਾ ਚਾਹੁੰਦੇ ਨੇ। ਤੇ ਕਹਿੰਦੇ ਨੇ ਬੜਾ ਸਮਾਂ ਇਸ ਚਮੜੀ ਵਿੱਚ ਰਹਿ ਕੇ ਦੇਖ ਲਿਆ, ਇਹ ਚੰਮ ਆਏ ਨੇ, ਲਾਹ ਕੇ ਚਮੜੀ ਮੈਂ ਇਹਨਾਂ ਦੇ ਮੱਥੇ ਮਾਰਨੀ ਹੈ, ਇਹ ਬੰਦ ਬੰਦ ਕੱਟਣਗੇ, ਮੈਂ ਸਰੀਰ ਵਿੱਚੋਂ ਨਿਕਲ ਕੇ ਬੰਦ ਬੰਦ ਕਟੀਂਦਾ ਹੋਇਆ ਦੇਖਾਂਗਾ। ਪੁੱਛਿਆ ਕਿਉਂ, ਕਹਿਣ ਲੱਗੇ ਮੈਂ ਦੇਹ ਨਹੀਂ, ਮੈਂ ਦੇਹ ਵਿੱਚ ਰਹਿਣ ਵਾਲਾ ਵਾਂ, ਮੈਂ ਦੇਹ ਨਹੀਂ, ਮੈਂ ਦੇਹ ਨੂੰ ਤੱਕਣ ਵਾਲਾ ਵਾਂ। ਤੇ ਨਾਲੇ ਸ਼ਬਦ ਕਹਿ, ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਨਿਆਰੋ, ਤਿੰਨ ਜਗ ਤੱਤ ਪਛਾਣਾ। ਨਾਲ ਸ਼ਬਦ ਵਰਤੇ ਕਿ ਦੇਖ ਦੁੱਖ ਤੇ ਸੁੱਖ ਤੋਂ ਨਰਲੇਪ ਰਹਿਣਾ। ਗੁਰਮੁਖੋ ਉੱਥੇ ਫਿਰ ਇੱਕ ਵਿਦਵਾਨ ਨੇ ਬੜੇ ਸੋਹਣੇ ਬਚਨ ਕਹੇ ਨੇ, ਕਹਿੰਦੇ 90 ਸਾਲ ਦਾ ਬਜ਼ੁਰਗ ਨਖਾਸ ਚੌਂਕ ਵਿੱਚ ਲਿਆਂਦਾ ਤੇ ਨਾਲ ਚਾਰ ਚੁਫੇਰੇ ਡੋਂਡੀ ਪਟਵਾ ਦਿੱਤੀ ਕਿ ਅੱਜ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾਣਾ, ਮੁਸਲਮਾਨ ਵੀ ਆਏ ਹਿੰਦੂ ਵੀ ਆਏ, ਚੌਂਕ ਵਿੱਚ ਜਲਾਦ ਜਦੋਂ ਕੱਟਣ ਲੱਗਾ ਬੰਦ ਬੰਦ। ਕਹਿੰਦੇ ਨੇ ਉਸ ਵੇਲੇ ਭਾਈ ਸਾਹਿਬ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਸੀ, ਅੱਜ ਉਹ ਲਾਲੀ ਨਜ਼ਰ ਆਉਂਦੀ ਸੀ ਜਿਹੜੀ ਕਦੀ ਗੁਰੂ ਹਰਿ ਸਾਹਿਬ ਦੇ ਵੇਲੇ ਭਾਂਡੇ ਮਾਂਜਦਿਆ ਸੀ। ਜਦੋਂ ਬੰਦ ਬੰਦ ਕੱਟਣ ਲੱਗੇ ਤਵੱਜੋ ਦਿਆ ਜੇ, ਉਸ ਵੇਲੇ ਜਲਾਦ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਤੂੰ ਖੁਸ਼ ਹੈ, ਤੈਨੂੰ ਪਤਾ ਨਹੀਂ ਕਿ ਮੈਨੂੰ ਹੁਕਮ ਹੈ ਤੇਰਾ ਬੰਦ ਬੰਦ ਮੈਂ ਕੱਟਣਾ ਹੈ। ਭਾਈ ਸਾਹਿਬ ਕਹਿਣ ਲੱਗੇ ਮੈਨੂੰ ਯਾਦ ਹੈ ਪਰ ਤੂੰ ਬੰਦ ਬੰਦ ਕੱਟਣਾ ਭੁੱਲ ਜਾਣਾ, ਮੈਂ ਤੈਨੂੰ ਚੇਤੇ ਕਰਾਵਾਂਗਾ ਬੰਦ ਬੰਦ ਕਿਵੇਂ ਕੱਟੀਦਾ। ਉੱਥੇ ਇੱਕ ਅਦੀਬ ਨੇ ਸ਼ਬਦ ਲਿਖੇ ਨੇ, ਭਾਈ ਸਾਹਿਬ ਨੇ ਜਲਾਦ ਨੂੰ ਮੁਖਾਤਬ ਕਰਕੇ ਕਿਹਾ, ਕਹਿਣ ਲੱਗੇ ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਜਦੋਂ ਤੂੰ ਬੰਦ ਬੰਦ ਕੱਟੇਗਾ ਨਾ, ਤੂੰ ਸਮਝੇਗਾ ਮੇਰੇ ਅੰਦਰੋਂ ਪੀਰ ਜਾਂ ਚੀਸ ਨਿਕਲੇਗੀ, ਤੂੰ ਮੇਰਾ ਬੰਦ ਬੰਦ ਕੱਟੇਗਾ, ਮੈਂ ਜਾਮ ਦੀ ਤਰ੍ਹਾਂ ਦਰਦ ਨੂੰ ਵੀ ਪੀ ਜਾਵਾਂਗਾ। ਅੰਗ ਅੰਗ ਤੇ ਮੇਰੇ ਤੂੰ ਕਾਤਲ, ਖੰਦਰ ਜਦੋਂ ਚਲਾਏਗਾ ਕੱਟ ਕੱਟ ਕੇ ਬੰਦ ਤੂੰ ਮੇਰੇ, ਧਰਤੀ ਜਦੋਂ ਬਣਾਏਗਾ ਕਹਿਣ ਲੱਗੇ ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਜਦੋਂ ਕਹਿੰਦੇ ਨੇ ਜਲਾਦ ਨੇ ਸੁਣਿਆ ਕਹਿੰਦਾ ਵੀ ਇਹ ਤੁਹਾਨੂੰ ਦਰਦ ਦੇ ਪਿਆਲੇ ਵੀ ਜਾਮ ਲੱਗਦੇ ਨੇ, ਤੈਨੂੰ ਆ ਸਾਹਮਣਾ ਟੋਕਾ ਜਿਹੜਾ ਇਹ ਵੀ ਸੁੱਖ ਦੇਣ ਵਾਲਾ ਲੱਗਦਾ ਹੈ। ਕਹਿਣ ਲੱਗੇ ਇਹ ਤੈਨੂੰ ਕਿਵੇਂ ਪ੍ਰਤੀਤ ਹੋਇਆ? ਭਾਈ ਸਾਹਿਬ ਨੇ ਅਗਲਾ ਬੰਦ ਕਿਹਾ, ਕਹਿਣ ਲੱਗੇ ਸੂਲ ਸੁਰਾਈ ਖੰਜਰ ਪਿਆਲਾ ਜਿਸ ਨੇ ਆਖ ਸੁਣਾਇਆ ਹੈ, ਵਿੰਗ ਕਸਾਈਆਂ ਦਾ ਸਹਿਣਾ ਜਿਹਨੇ ਸੱਤ ਇਸ਼ਕ ਦਾ ਲਾਇਆ ਹੈ, ਉਸ ਮੁਰਸ਼ਦ ਦੇ ਚੇਲਿਆਂ ਇਹ ਸਾਬਤ ਕਰ ਦਿਖਲਾਵਾਂਗੇ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਦੇਖ ਜਦੋਂ ਜਲਾਦ ਨੇ ਇੰਨੇ ਸ਼ਬਦ ਕਹੇ ਤੇ ਫਿਰ ਕਹਿੰਦਾ ਇਹਦਾ ਮਤਲਬ ਕਿ ਤੁਹਾਨੂੰ ਬੰਦ ਬੰਦ ਕਟਵਾਉਣ ਤੋਂ ਬਾਅਦ ਕੋਈ ਹੂਰਾ ਮਿਲਣੀਆਂ ਨੇ, ਕੋਈ ਬਹਿਸ਼ਤ ਮਿਲਣਾ? ਤੇ ਭਾਈ ਸਾਹਿਬ ਦੇ ਸ਼ਬਦ ਸਨ, ਕਹਿਣ ਲੱਗੇ ਤੂੰ ਮੇਰੇ ਤੇ ਸਵਾਲ ਕਰੀ ਜਾਣੇ ਪਰ ਤੂੰ ਦੱਸ ਕਰ ਤੈਨੂੰ ਬੰਦ ਬੰਦ ਕੱਟ ਕੇ ਕੀ ਮਿਲਣਾ? ਤੇ ਉਹਨੇ ਕਹਿੰਦੇ ਅੱਖਾਂ ਭਰ ਕੇ ਕਿਹਾ ਕਿ ਤੁਹਾਡਾ ਬੰਦ ਬੰਦ ਕੱਟਾਂਗਾ ਤੇ ਮੈਨੂੰ ਸ਼ਾਮ ਨੂੰ ਚਾਰ ਸਿਰ ਆਟਾ ਮਿਲੇਗਾ, ਉਹਦੇ ਨਾਲ ਆਪਣੇ ਤੇ ਬੱਚਿਆਂ ਦੀ ਰੋਟੀ ਪਕਾਵਾਂਗਾ। ਹੱਸ ਕੇ ਕਹਿਣ ਲੱਗੇ ਬਸ ਇਹੀ ਤੇਰੇ ਤੇ ਮੇਰੇ ਵਿੱਚ ਫਰਕ ਏ, ਤੂੰ ਕੱਟ ਕੇ ਬੰਦ ਬੰਦ ਰੋਟੀ ਦਾ ਵਸੀਲਾ ਸੋਚਣਾ ਹੈ, ਮੈਂ ਬੰਦ ਬੰਦ ਕਟਾ ਕੇ ਗੁਰੂ ਕਲਗੀਧਰ ਜੀ ਦੀ ਗੋਦ ਵਿੱਚ ਚਲਾ ਜਾਵਾਂ, ਬਸ ਇਹੀ ਫਰਕ ਹੈ ਤੇਰੇ ਤੇ ਮੇਰੇ ਵਿੱਚ। ਕਹਿਣ ਲੱਗੇ ਤੂੰ ਆਖੀ ਟੁਕੜੇ ਦਾ ਨੌਕਰ, ਮਾਲਕ ਹੁਕਮ ਮਨਾਉਂਦਾ ਵਾ, ਮੈਂ ਜੀਵਨ ਦਾ ਮੰਗ ਜਿਸ ਦਾ ਤਿਸ ਨੂੰ ਪਿਆਰ ਜਾਣਾ ਵਾ, ਉਹ ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ। ਤੂੰ ਰੁਪਈਏ ਲਏਗਾ, ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਭਾਈ ਸਾਹਿਬ ਦਾ ਬੰਦ ਕੱਟਣ ਲੱਗੇ, ਜਲਾਦ ਦੇ ਭਾਣੇ ਵੀ ਚਾਰ ਟੁਕੜੇ ਕਰਨੇ ਨੇ, ਉਹਨੇ ਬੰਦ ਸਮਝਿਆ ਸੀ ਦੋ ਗੋਡੇ ਤੇ ਦੋ ਆ ਜਿਹੜੀਆਂ ਅਰਕਾਂ ਨੇ। ਜਦੋਂ ਚਲਾਣ ਲੱਗਾ ਭਾਈ ਸਾਹਿਬ ਨੇ ਹੱਥ ਫੜ ਕੇ ਕਿਹਾ, ਕਹਿਣ ਲੱਗੇ ਬੰਦ ਇੱਥੋਂ ਸ਼ੁਰੂ ਹੁੰਦਾ ਹੈ ਨਾ ਕਿ ਇੱਥੋਂ, ਤੂੰ ਆਪਣੇ ਮਾਲਕ ਦਾ ਹੁਕਮ ਮੰਨ ਤੇ ਮੈਂ ਆਪਣੇ ਦਾ ਮੰਨਾਂ ਵਾਂ। ਕਹਿੰਦੇ ਨੇ ਕਿ ਭਾਈ ਸਾਹਿਬ ਦਾ ਬੰਦ ਤੇ ਪਹਿਲਾ ਟੋਕਾ ਮਾਰਿਆ ਤੇ ਸ਼ੁਰੂ ਹੋ ਗਿਆ, ਆਦ ਗੁਰੇ ਨਮੈ, ਜੁਗਾਦ ਗੁਰੇ ਏ ਨਮੈ, ਸਤ ਗੁਰੇ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਦੂਜਾ ਟੋਕਾ ਮਾਰਿਆ, ਖੂਨ ਦੀ ਧਾਰ ਪਈ, ਲੋਕਾਂ ਨੇ ਕਿਹਾ ਹਾਏ, ਤੇ 90 ਸਾਲ ਦਾ ਮਰਜੀਵੜਾ ਕਹਿ ਰਿਹਾ ਸੀ ਸਿਮਰੋ ਸਿਮਰ ਸਿਮਰ ਸੁਖ ਪਾਉ, ਕੱਲ ਕਲੇਸ਼ ਤਨ ਮਹਿ ਮਿਟਾਉ। ਉਹ ਸੁਖ ਦੇ ਗੀਤ ਗਾ ਰਹੇ ਨੇ। ਬੰਦ ਬੰਦ ਕੱਟਿਆ ਗਿਆ ਤੇ ਨਾਲ ਕਿਸੇ ਕਿਹਾ, ਦੇਖ ਅਜੇ ਵੀ ਸਮੇਂ ਸਰੀਰ ਬਚਾ ਲੈ, ਤੂੰ ਇਸਲਾਮ ਨੂੰ ਧਾਰਨ ਕਰ। ਰਤਨ ਸਿੰਘ ਭੰਗੂ ਨੇ ਉੱਥੇ ਦੋ ਤੁਕਾਂ ਲਿਖੀਆਂ ਨੇ, ਕਹਿਣ ਲੱਗੇ ਦੇਈ ਕਿਸ ਕੀ ਵਾਪਰੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਉਹ ਦੇਈ ਕਿਸ ਕੀ ਵਾਪਰੀ, ਸਰੀਰ ਦੀ ਕੀ ਪਰਵਾਹ, ਜੇ ਸਿੱਖੀ ਸਾਬਤ ਹੋਏ ਦੇਈ ਤੋਂ ਆਵਣ ਜਾਣ ਹੈ, ਸਿੱਖੀ ਮਿਲੇ ਕਬ ਕੋਈ। ਸਰੀਰ ਤਾਂ ਬੜੀ ਵਾਰੀ ਮਿਲਿਆ ਪਰ ਗੁਰੂ ਨਾਨਕ ਦੀ ਸਿੱਖੀ ਨੀ ਮਿਲਦੀ। ਉਹ ਜਲਾਦਾ ਬੜੇ ਭਾਗਾਂ ਨਾਲ ਸਿੱਖੀ ਮਿਲਦੀ ਆ। ਭਾਈ ਸਾਹਿਬ ਹੋਰਾਂ ਦਾ ਬੰਦ ਬੰਦ ਕੱਟ ਦਿੱਤਾ, ਸੁਖਮਣੀ ਗਾਉਂਦੇ ਗਏ, ਬ੍ਰਹਮ ਗਿਆਨੀ ਦੀਆਂ ਪੌੜੀਆਂ ਪੜੀਆਂ ਹੀ ਸਨ, ਪਰ ਅੱਜ ਬ੍ਰਹਮ ਗਿਆਨੀ ਦੇ ਅਰਥ ਪੈ ਕਰਦੇ ਸਨ ਕਿ ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋਊ ਖੋਦੈ ਕੋਊ ਚੰਦਨ ਲੇਪ। ਲੋਕਾਂ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਸੀ ਪਰ ਇਸ ਸਿੱਖ ਦੇ ਟੁਕੜੇ ਟੁਕੜੇ ਕਰ ਦਿੱਤੇ ਗਏ, ਬੰਦ ਬੰਦ ਕੱਟਿਆ ਗਿਆ। ਇੱਕ ਸ਼ਬਦ ਬਜ਼ੁਰਗ ਕਹਿੰਦੇ ਹੁੰਦੇ ਸਨ ਪਹਿਲਾਂ ਅਰਦਾਸ ਵਿੱਚ, ਪੁੱਠੀਆਂ ਖੱਲਾਂ ਲਵਾਈਆਂ। ਸਾਡੇ ਸੱਜਣ ਕਈ ਕਹਿੰਦੇ ਪੁੱਠੀ ਖੱਲ ਕਿਵੇਂ ਲੈ ਗਈ? ਗੁਰਮੁਖੋ ਪੁੱਠੀ ਖੱਲ ਦਾ ਮਤਲਬ ਸਮਝਿਓ, ਜਿਹੜੇ ਭਾਈ ਗੁਲਜਾਰਾ ਸਿੰਘ ਨਾਲ ਸਨ ਉਹਨਾਂ ਨੂੰ ਪੁੱਠੀਆਂ ਲਟਕਾ ਕੇ ਜਲਾਦ ਨੇ ਪੈਰਾਂ ਤੋਂ ਚਮੜੀ ਲਾਣੀ ਸ਼ੁਰੂ ਕੀਤੀ ਸੀ ਚਿਲ ਚਿਲ ਕੇ। ਉਦੋਂ ਸ਼ਬਦ ਆਇਆ ਸੀ ਪੁੱਠੀਆਂ ਖੱਲਾਂ ਲਵਾਈਆਂ, ਉਹਨਾਂ ਨੂੰ ਪੁੱਠੀਆਂ ਟੰਗ ਕੇ ਪੈਰਾਂ ਦੇ ਨਹੁੰ ਤੋਂ ਲੈ ਕੇ ਸਾਰੀ ਚਮੜੀ ਖੁਰਚ ਖੁਰਚ ਕੇ ਲਾ ਦਿੱਤੀ ਸੀ, ਕੇਵਲ ਅੰਦਰ ਮਾਸ ਹੱਡੀਆਂ ਸਨ, ਸਾਰਾ ਉਹਨਾਂ ਦੀ ਚਮੜੀ ਵਾਹ ਕੀਤੀ। ਜਿਹੜੇ ਭੂਪਤ ਸਿੰਘ ਨਾਲ ਗਏ ਸਨ ਉਹਨਾਂ ਦੀਆਂ ਦੋਨੋਂ ਅੱਖਾਂ ਚੀਰ ਕੇ ਬਾਹਰ ਕਰ ਦਿੱਤੀਆਂ ਸਨ। ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੇ ਸ਼ਹਾਦਤ ਦਾ ਜਾਮ ਪੀਤਾ। ਤਵਜੋ ਦਿਓ ਜੇ, ਕੇਵਲ ਇਕੱਲੇ ਨਹੀਂ, ਦਾਦਾ ਸ਼ਹੀਦ ਹੋਇਆ, 12 ਭਰਾ ਨੇ ਤੇ ਭਾਈ ਮਨੀ ਸਿੰਘ ਹੋਰਾਂ ਦੇ ਸਮੇਤ 11 ਭਰਾਵਾਂ ਨੇ ਸ਼ਹਾਦਤ ਦਾ ਜਾਮ ਪੀਤਾ। ਗਿਣਤੀ ਕਰੀ ਜਾਇਓ, 12 ਹੋ ਗਏ, ਦਾਦਾ ਤੇ 11 ਭਰਾ। ਭਾਈ ਮਨੀ ਸਿੰਘ ਦੇ 10 ਪੁੱਤਰ ਨੇ, 10 ਪੁੱਤਰਾਂ ਵਿੱਚੋਂ 7 ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਤਾ। ਭਾਈ ਮਨੀ ਸਿੰਘ ਦੇ 10 ਪੋਤਰੇ ਨੇ, 10 ਦੇ 10 ਪੋਤਰਿਆਂ ਨੇ ਸ਼ਹਾਦਤ ਦਾ ਜਾਮ ਪੀਤਾ। 3 ਪੀੜੀਆਂ ਵਿੱਚ 29 जी एक घर दे शहीद ने, देखो तीन पीढ़िया ने, 29 जी शहीद ने शहादत का जाम पी लिया। ते रतन सिंह पंगू ने एक गल बड़े कमाल दी लिखी, कहन लगे सूफिया दे इतिहास विच लोको अज तक मंसूर नू गाया जांदा है क्योंकि ओदियां लत्तां बाहां ते सिर वड्या गया सी, ते उन्हां शब्द वरते ने कि मंसूर मंसूर जग पयो हथ कट्यो एक सट, के एक सट नाल दोवें हथ कट दिते। कहन लगे पर मनी सिंह उरां दे चरणां नू नमस्कार करो, भाई मनी सिंह दे चरणां नू नमस्कार करो कि जिन्हां ने एक सट नहीं अपने एक बंद ते कई कई सट्टां खादियां। उस महान शहीद नू जदों असीं अरदास करने आ ते रोज उस करनी वाले दा ध्यान धरने आ कि जिन्हां ने बंद बंद कटाए, अपना बंद बंद कटा दिता, पर सिक्खी तो डोले नहीं, सिक्खी सिदक नू ओना ने पाल के रखे है। आओ गुरमुखो गुरु मेर करे के आपां वी भावना बना गुरु दे चरणा विच करनी वालियां दे जीवन तो कुछ सेध ले सकीए। कल पढ़िया सी के जिन्ना ने धर्म हेत शीश दिते, अज विचार कीती जिन्ना ने बंद बंद कटाए, कल नू अगे खोपरियां लहाउण वाले चरखड़ियां चरण वाले आदिक जेडे सिख ने उन्हां दी विचार होवेगी। खोईयां फुल्लां बख्श देनियां जी। वाहिगुरु जी का खालसा।